ਜੋ ਜੋ ਵੀ ਅਮੋਲਕ ਵਸਤੂਆਂ ਲਿਆਉਂਦੀਆਂ ਹੈ, ਸਿੱਖਾਂ ਨੇ ਸਤਸੰਗ ਜੀ ਸਹਿਤ ਲਿਆਂਦਾ ਹੈ, ਹੋਰ ਮੇਵੇ ਲਿਆਂਦੇ ਹਨ, ਲੇਕਿਨ ਤੁਰ ਕੇ ਆਉਂਦੀਆਂ ਹੁੰਦੀਆਂ ਸੰਗਤਾਂ ਜਿੱਥੇ ਰਾਤ ਪੈ ਜਾਣੀ ਰਾਤ ਕੱਟ ਲੈਣੀ, ਉੱਥੋਂ ਅਗਲੇ ਦਿਨ ਫਿਰ ਤੁਰ ਪੈਣਾ ਮਹਾਰਾਜ ਵੱਲ ਨੂੰ। ਸੋ ਖਾਲਸਾ ਜੀ, ਭਾਈ ਕੱਟੂ ਸ਼ਾਹ ਕੋਲੇ ਰਾਤ ਕੱਟੀ ਹੈ। ਕੱਟੂ ਸ਼ਾਹ ਨੇ ਸੁਤ ਸਿੱਧ ਪੁੱਛਿਆ ਕਿ ਆਹ ਬਰਤਨ 'ਚ ਕੀ ਲੈ ਕੇ ਚੱਲੇ ਹੋ? ਕਹਿੰਦੇ ਮਹਾਰਾਜ ਵਾਸਤੇ ਸਹਿਤ ਲੈ ਕੇ ਚੱਲੇ ਹਾਂ। ਕਹਿੰਦੇ ਲਿਓ ਮੈਨੂੰ ਦੇ ਦਿਓ ਥੋੜ੍ਹਾ ਜਿਹਾ। ਦਿੱਤਾ ਨਹੀਂ ਸਤਸੰਗ ਜੀ। ਕਹਿੰਦੇ ਮਹਾਰਾਜ ਨੂੰ ਲਿਜਾ ਕੇ ਦੇਣਾ, ਉਸ ਤੋਂ ਬਾਅਦ ਤੈਨੂੰ ਦੇ ਸਕਦੇ ਹਾਂ। ਕੀ ਦੇਖਿਆ ਖਾਲਸਾ ਜੀ? ਦੇਖ ਲਓ, ਜਦੋਂ ਮਹਾਰਾਜ ਦੇ ਮੂਹਰੇ ਲਿਜਾ ਕੇ ਰੱਖਿਆ, ਸਤਿਗੁਰੂ ਜੀ ਕਹਿੰਦੇ ਭਾਈ ਇਹਦਾ ਪਰਦਾ ਚੱਕੋ। ਤਾਂ ਜਦੋਂ ਬਰਤਨ ਖੋਲਿਆ, ਕੀੜੇ ਹੀ ਕੀੜੇ ਸਤਸੰਗ ਜੀ ਸੁੰਡੀਆਂ ਦੇਖ ਲਓ ਪਈਆਂ ਹੋਈਆਂ। ਸਿੱਖ ਹੈਰਾਨ ਹੋ ਗਏ। ਆਪਾਂ ਵੀ ਆਪਣੀ ਸਾਰੀ ਜ਼ਿੰਦਗੀ ਕਦੇ ਸਹਿਤ ਵਿੱਚ ਸਤਸੰਗ ਜੀ ਕੀੜੇ ਪਏ ਨਹੀਂ ਦੇਖੇ, ਭਾਵੇਂ ਕਿੰਨਾ ਹੀ ਪੁਰਾਣਾ ਹੋਵੇ। ਜਿੰਨਾ ਸਹਿਤ ਪੁਰਾਣਾ ਹੋਵੇ ਉਨਾ ਕਹਿੰਦੇ ਗੁਣਕਾਰੀ ਹੁੰਦਾ। ਮਹਾਰਾਜ ਨੇ ਕੀ ਕਿਹਾ? ਅੱਛਾ ਭਾਈ, ਜਦੋਂ ਸ਼ਕਣ ਨੂੰ ਮੰਗਿਆ ਸੀ ਤਾਂ ਤੁਸੀਂ ਦਿੱਤਾ ਨਹੀਂ ਸੀ, ਸਿੱਖ ਮੁੱਖ ਦੁਆਰਾ ਮੰਗਿਆ ਸੀ। ਕਹਿੰਦੇ ਜੀ ਕੱਟੂ ਸ਼ਾਹ ਨੇ ਮੰਗਿਆ ਸੀ। ਕਹਿੰਦੇ ਜਾਓ ਉਹਨੂੰ ਛਕਾ ਕੇ ਆਓ। ਵਾਪਸ ਮੁੜੇ ਭਾਈ ਕੱਟੂ ਸ਼ਾਹ ਨੇ, ਸਤਸੰਗਤ ਜੀ ਬਹੁਤ ਪ੍ਰਸੰਨ ਹੋਏ ਕਿ ਸਤਿਗੁਰੂ ਜੀ ਸਿੱਖਾਂ ਦੀ ਲਾਜ ਰੱਖਣ ਵਾਲੇ ਹਨ, ਮਹਾਰਾਜ ਬਿਨਾਂ ਮੇਰੀ ਕੌਣ ਸੁਣੇ। ਜਿਸ ਪ੍ਰਕਾਰ ਸਤਸੰਗਤ ਜੀ ਉਹਦੇ ਵਿੱਚੋਂ ਕਿਣਕਾ ਚੱਕ ਕੇ ਉਸ ਸਹਿਤ ਨੂੰ ਸ਼ੁੱਧ ਭਾਈ ਕੱਟੂ ਸ਼ਾਹ ਜੀ ਕਰ ਰਹੇ ਨੇ, ਜਿਵੇਂ ਮਾਈ ਭਾਗ ਭਰੀ ਸਮਾਵੇਗੀ। ਸਤਸੰਗਤ ਜੀ ਇਹ ਕਥਾ ਆ ਰਹੀ ਹੈ, ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦਾ ਧਿਆਨ ਧਾਰੀਏ ਖਾਲਸਾ ਜੀ, ਜਿਸ ਕਰਕੇ ਆਪਣੀ ਜ਼ਿੰਦਗੀ ਵੀ ਸਫਲ ਹੋਵੇ। ਆਪ ਕਥਾ ਸੁਣੋ।
ਬਸੰਤ ਨਿਕਾਸ ਮਦਲੀਨਾ।
ਜਦੋਂ ਖਾਲਸਾ ਜੀ ਕੱਟੂ ਸ਼ਾਹ ਭਾਈ ਸਿੱਖ ਨੇ ਜਦੋਂ ਬਰਤਨ ਦੇ ਵਿੱਚੋਂ ਉਂਗਲੀ ਨਾ ਕੱਢਿਆ ਸਹਿਤ,
ਕੱਟੂ ਸ਼ਾਹ ਖਾਣ ਤਬਕੀਨਾ,
ਆਪ ਛਕਣਾ ਕੀਤਾ ਗੁਰਸਿੱਖ ਨੇ ਆਪਣੀ ਰਸਨਾ ਨਾ। ਕੱਟੂ ਸ਼ਾਹ ਨੇ
ਬਹੁਤ ਅੱਛਾ ਧਨ ਮੁੱਖ ਕਰ ਦਿਓ।
ਉਸੇ ਤਰ੍ਹਾਂ ਫੇਰ ਢੱਕ ਦਿੱਤਾ ਛੱਕ ਕੇ ਵਿੱਚੋਂ,
ਅਧਿਕ ਸੁਗੰਧਤ ਮਦ ਹੋਏ ਗਯੋ।
ਸਾਰਾ ਸਤਸੰਗ ਜੀ ਜਿੰਨਾ ਮਧੂ ਸਹਿਤ ਸੀ ਸੁਗੰਧੀ ਦੇ ਸਹਿਤ ਹੋ ਗਿਆ ਸਿੱਖ ਦੇ ਵਿੱਚੋਂ ਛਕਣੇ ਕਰਕੇ।
ਕਰ ਬੰਧਨ ਸਿੱਖ ਮਹਿਮਾ ਜਾਨੀ।
ਜਿਉਂ ਖਾਲਸਾ ਜੀ ਮੱਥਾ ਟੇਕਿਆ ਸਿੱਖਾਂ ਨੇ ਜਿਹੜੇ ਸਹਿਤ ਲੈ ਕੇ ਆਏ ਸੀ, ਜਾਣ ਲਈ ਕਿ ਜਿੱਥੇ ਗੁਰੂ ਕੀ ਮਹਿਮਾ ਉੱਥੇ ਸਿੱਖ ਦੀ ਮਹਿਮਾ ਵੀ ਬੇਅੰਤ ਹੈ। ਆਪ ਜੀ ਨੇ ਜੋ ਦੀਸੇ ਗੁਰਸਿੱਖੜਾ ਤੇ ਸਨਿਵਨੇ ਮਲਾਗੋ ਪਾਏ ਜੀਓ, ਉੱਥੇ ਸਿੱਖਾਂ ਦੀ ਵੀ ਬੜੀ ਅਤਿਅੰਤ ਉੱਤਮ ਮਹਿਮਾ ਹੈ। ਧੰਨ ਗੁਰੂ ਕੇ ਸਿੱਖ ਹਨ, ਧੰਨ ਗੁਰੂ ਹੈ,
ਗੁਰਸਿੱਖੀ ਹੈ ਧੰਨ ਮਹਾਨੀ,
ਬੜੀ ਭਾਰੀ ਸਿੱਖੀ ਭਾਈ ਧੰਨ ਹੈ, ਜਿਨ੍ਹਾਂ ਨੇ ਧਾਰ ਲਈ ਭਾਗਾਂ ਵਾਲਿਆਂ ਨੇ ਉਤਰ ਗਏ।
ਹੁਣ ਪੁਰ ਕੋ ਚੱਲ ਕਰ ਸੋ ਲਿਆਏ,
ਵਾਪਸ ਸਤਸੰਗ ਜੀ ਬਰਤਨ ਸਹਿਤ ਦਾ ਫੇਰ ਗੁਰੂ ਸਾਹਿਬ ਕੋਲ ਨੂੰ ਲੈ ਕੇ ਆਏ ਸਿੱਖ।
ਵਦ ਬਾਸਨ ਗੁਰ ਟਿਗ ਅਰਪਾਏ,
ਗੁਰੂ ਸਾਹਿਬ ਦੇ ਮੂਹਰੇ ਅਰਪ ਦਿੱਤਾ ਬਰਤਨ ਸਹਿਤ ਵਾਲਾ।
ਆਸ਼ੋ ਮਧੂ ਦੇਖ ਗੁਰ ਕਹਿਓ,
ਜਦੋਂ ਦੇਖਿਆ ਸੋਹਣਾ ਸ਼ੀਸ਼ੇ ਵਾਂਗੂ ਚਮਕਦਾ, ਗੁਰੂ ਸਾਹਿਬ ਨੇ ਕਿਹਾ
ਗੁਰਮੁਖ ਸਿੱਖ ਮਮ ਭੇਦ ਨਾ ਲਹਿਓ।
ਹੇ ਗੁਰਸਿੱਖੋ, ਅੱਗੇ ਵਾਸਤੇ ਤੁਸੀਂ ਉਪਦੇਸ਼ ਸਾਡਾ ਦ੍ਰਿੜ ਕਰ ਲਓ। ਗੁਰਮੁਖ ਜਿਹੜੇ ਸਿੱਖ ਨੇ ਨਾ ਸਾਡੇ, ਉਹਨਾਂ ਦਾ ਤੇ ਸਾਡਾ ਕੋਈ ਭੇਦ ਨਹੀਂ ਹੈ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਸਿੱਖ ਗੁਰੂ, ਗੁਰੂ ਸਿੱਖ ਹੈ, ਏਕੋ ਗੁਰ ਉਪਦੇਸ਼ ਦ੍ਰਿੜਾਵੈ।
ਏਕ ਰੂਪ ਕਰ ਜਾਣੋ ਦੋਈ,
ਇੱਕੋ ਹੀ ਰੂਪ ਸਮਝਿਆ ਕਰੋ ਅੱਗੇ ਵਾਸਤੇ, ਸਿੱਖ ਤੇ ਗੁਰੂ ਚ ਫਰਕ ਨਹੀਂ।
ਗੁਰਿਆਰ ਸਿੱਖਣ ਅੰਤਰ ਕੋਈ,
ਕੋਈ ਅੰਤਰਾ ਨਹੀਂ ਹੈ। ਕਿੰਨਾ ਪਿਆਰ ਹੈ ਖਾਲਸਾ ਜੀ ਗੁਰੂ ਸਾਹਿਬ ਦਾ ਸਿੱਖਾਂ ਦੇ ਨਾਲ, ਪਰ ਸਿੱਖੀ ਸਤਸੰਗ ਜੀ ਨਿਭਣੀ ਬੜੀ ਔਖੀ ਹੈ। ਜਦੋਂ ਸਿੱਖੀ ਦੇ ਨਿਜਮ ਸੁਣੀ ਦੇ ਆ ਸੰਗਤ ਵਿੱਚੋਂ, ਤਾਂ ਰੋਮ ਰੋਮ ਖੜਾ ਹੋ ਜਾਂਦਾ ਮਨਾ, ਬਈ ਸਿੱਖੀ ਕਿਵੇਂ ਨਿਭੇਗੀ? ਜ਼ਿੰਦਗੀ ਨਿਭ ਜਾਂਦੀ ਹੈ, ਲੰਘ ਜਾਂਦੀ ਹੈ, ਪਰ ਸਿੱਖੀ ਨਹੀਂ ਖਾਲਸਾ ਜੀ ਨਿਭਦੀ। ਦੇਖ ਲਓ ਸੰਸਾਰ ਦੇ ਅੰਦਰ ਆਪਾਂ ਸਤਸੰਗ ਜੀ ਸਾਰੇ ਵਿਚਰਦੇ ਹਾਂ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹੀ ਜੀ ਬਿਰਤੀ ਸਤਸੰਗਤ ਜੀ ਕਿੰਨੀ ਰੱਖਣੀ ਔਖੀ ਹੈ। ਜਿੰਨਾ ਚ ਰੱਖਾਂ ਦੇ ਵਿੱਚ ਵਿਸ਼ਿਆਂ ਦੀ ਮੈਲ ਹੈ, ਕੰਨਾਂ ਚ ਨਿੰਦਿਆ ਚੁਗਲੀ ਸੁਣਨ ਦੀ ਮੈਲ ਹੈ, ਰਸਨਾ ਤੇ ਫਿੱਕਾ ਬੋਲਣ ਦੀ ਮੈਲ ਹੈ, ਖਾਲਸਾ ਜੀ ਇਹ ਸਿੱਖਾਂ ਦੇ ਉੱਤੇ ਤਾਂ ਨਹੀਂ ਮੈਲ ਹੁੰਦੀ। ਇਹ ਸਾਰੀ ਜਦੋਂ ਚੱਕੀ ਜਾਵੇ, ਫੇਰ ਸਮਝ ਲਵੇ ਹੇ ਮਹਾਰਾਜ ਤੂੰ ਮੈਨੂੰ ਸਿੱਖੀ ਬਖਸ਼ ਦਿੱਤੀ ਹੈ। ਜਦੋਂ ਇਹੋ ਜਿਹੇ ਪਵਿੱਤਰ ਜੀਵਨ ਵਾਲਾ ਗੁਰਸਿੱਖ ਹੋ ਜਾਂਦਾ ਖਾਲਸਾ ਜੀ, ਉਹਦਾ ਫਿਰ ਜੰਮਣ ਮਰਨ ਨਹੀਂ। ਇਹੋ ਜਿਹੇ ਗੁਰਮੁਖ ਗੁਰਸਿੱਖਾਂ ਨੂੰ ਸਤਸੰਗਤ ਜੀ, ਜਿਹੜੇ ਨਿੰਦਿਆ ਈਰਖਾ ਵਕੀਲੀ ਆਸ਼ਾ ਤਿਸ਼ਾ ਤੋਂ ਪਰੇ ਗੁਰਮੁਖ ਹਨ, ਉਹਨਾਂ ਬਾਰੇ ਗੁਰਮੁਖਾਂ ਬਾਰੇ ਕਹਿ ਰਹੇ ਨੇ। ਉਹਨਾਂ ਗੁਰਮੁਖਾਂ ਭਾਈ ਕੱਟੂ ਸ਼ਾਹ ਜੈਸਿਆਂ ਬਾਰੇ ਕਿ ਉਹਨਾਂ ਦਾ ਤੇ ਸਾਡਾ ਕੋਈ ਫਰਕ ਨਹੀਂ।
ਕਹਿ ਮਤ ਬਾਸਨ ਧਰਵਾਇਸ,
ਜਿਉਂ ਕਹਿ ਕੇ ਸਤਸੰਗ ਜੀ ਆਪ ਜੀ ਨੇ ਰਖਾ ਲਿਆ ਸਹਿਦ ਦਾ ਬਰਤਨ।
ਸਿੱਖੀ ਮਹਿਮਾ ਅਧਿਕ ਵਧਾਇਸ,
ਜਿਉਂ ਗੁਰਸਿੱਖੋ ਗੁਰੂ ਕੀ ਮਹਿਮਾ ਜਿੱਥੇ ਵੱਧਦੀ ਆ ਗੁਰੂ ਸਾਹਿਬ ਸਿੱਖਾਂ ਦੀ ਮਹਿਮਾ ਵੀ ਵਧਾ ਰਹੇ ਨੇ।
ਇਸੀ ਪ੍ਰਕਾਰ ਬਸੇ ਕਸ਼ਮੀਰ,
ਜਿਉਂ ਖਾਲਸਾ ਜੀ ਕਸ਼ਮੀਰ ਆਪ ਜੀ ਰਹੇ।
ਨਿਤ ਆਵਤ ਸੰਗਤ ਕੀ ਪੀਰ,
ਨਿਤ ਸੰਗਤਾਂ ਚੱਲੀਆਂ ਆ ਰਹੀਆਂ ਜਿਵੇਂ ਸਤਸੰਗ ਜੀ ਕੀੜੀਆਂ ਡਾਰਾਂ ਬਣਾ ਬਣਾ ਕੇ ਆਉਂਦੀਆਂ ਥੱਲੇ ਲੈਣਾ, ਐ ਭੀੜ ਹੋ ਰਹੀ ਆ ਸਿੱਖ ਸੰਗਤਾਂ ਦੀ।
ਕਿਤਕ ਦਿਵਸ ਬੀਤੇ ਇਸ ਤਿਸ ਦੇਸ਼,
ਜਦੋਂ ਖਾਲਸਾ ਜੀ ਕਿਤਨੇ ਕੁ ਦਿਨ ਬਤੀਤ ਹੋਏ, ਮਾਈ ਭਾਗ ਭਰੀ ਦੇ ਘਰ ਵਿਚ ਰੌਣਕਾਂ ਲੱਗ ਰਹੀਆਂ।
ਨਿਤ ਨੌਤਨ ਗੁਰ ਚਰਤ ਵਿਸ਼ੇਸ਼,
ਰੋਜ਼ ਹੀ ਨਿਤ ਨਵੀਨ ਕੌਤਕ ਕਰਦੇ ਨੇ ਮਹਾਰਾਜ, ਜੋ ਜੋ ਪ੍ਰੇਮੀ ਆਉਂਦਾ ਸਭ ਨੂੰ ਉਪਦੇਸ਼ ਦੇ ਕੇ ਕਲਿਆਣ ਕਰਦੇ ਨੇ।
ਅੰਤ ਸਮਾਂ ਬਿਰਧਾ ਕੋ ਆਵਾ,
ਸੁਣੋ ਖਾਲਸਾ ਜੀ ਜਦ ਨੂੰ ਅੰਤ ਦਾ ਸਮਾਂ ਆ ਗਿਆ ਬਿਰਧ ਅਵਸਥਾ ਵਾਲੀ ਮਾਈ ਭਾਗ ਭਰੀ ਦਾ,
ਤਨ ਤਿਆਗ ਔਰ ਹਰਖ ਉਪਾਵਾ,
ਸਰੀਰ ਤਿਆਗਣਾ ਸੀ ਪਰ ਖਾਲਸਾ ਜੀ ਸੋਗ ਨਹੀਂ ਹੈ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਜੀਵਨ ਦੀ ਆਸ ਨਹੀਂ ਮਾਈ ਨੇ ਰੱਖੀ, ਮਰਨ ਦੀ ਚਿੰਤਾ ਨਹੀਂ ਰੱਖੀ, ਸਾਹਮਣ ਵਾਲਾ ਕਹਾਂ ਖਾਲਸਾ ਜੀ ਕੋਲੇ ਬੈਠਾ, ਫੇਰ ਮਾਈ ਨੂੰ ਕੀ ਚਿੰਤਾ ਹੋਣੀ ਸੀ ਕਿ ਮੈਂ ਪਰਲੋਕ ਨੂੰ ਜਾਊਂਗੀ। ਸੋ ਮਾਤਾ ਨੇ ਖੁਸ਼ੀ ਧਾਰੀ,
ਗੁਰ ਕੇ ਨਿਕਟ ਕੋ ਸ਼ਾਸਨ ਕਰਿਓ,
ਕੀ ਕੀਤਾ ਖਾਲਸਾ ਜੀ ਆਪਦੇ ਪੁੱਤਰ ਨੂੰ ਕਹਿ ਕੇ ਸੇਵਾ ਦਾਸ ਨੂੰ, ਗੁਰੂ ਸਾਹਿਬ ਦੇ ਜਿੱਥੇ ਪੜੰਗ ਸੀ ਚਰਨਾਂ ਦੇ ਵਿੱਚ ਕੋਸ਼ਾ ਹੁੰਦੀ ਆ ਦੱਬਦੀ, ਸਤਸੰਗ ਜੀ ਆਹ ਸਫਾਂ ਜੀਆਂ ਬਣਦੀਆਂ, ਉਹ ਕੁਸ਼ਾ ਵਸਾ ਦਿੱਤੀ ਧਰਤੀ ਤੇ।
ਨਖ ਸਿੱਖ ਰੁਚਰ ਸਰੂਪ ਨਿਹਰਿਓ,
ਬੈਠ ਕੇ ਸਤਸੰਗ ਜੀ ਥੱਲੇ ਮਹਾਰਾਜ ਦਾ ਸਰੂਪ ਸਾਰਾ ਦੇਖ ਲਿਆ, ਸੀਸ ਤੋਂ ਲੈ ਕੇ ਚਰਨਾ ਤੱਕ ਮਹਾਰਾਜ ਦੇ ਕੇਰਾਂ ਅੱਖੀ ਦਰਸ਼ਨ ਕਰਕੇ ਫਿਰ ਅੱਖਾਂ ਮੀਚ ਲਈਆਂ।
ਦੇਖਤ ਦੇਖਤ ਸਤਿਗੁਰ ਦੇ,
ਇਉਂ ਸਤਸੰਗ ਜੀ ਦੇਖਦੀ ਦੇਖਦੀ ਲੇਟ ਗਈ ਮਹਾਰਾਜ ਦੇ ਸਾਹਮਣੇ,
ਨਿਕਰੇ ਪ੍ਰਾਣ ਨਿਰਵਾਸ ਨੇ,
ਖਾਲਸਾ ਜੀ ਆਖੋ ਵਾਹਿਗੁਰੂ, ਪ੍ਰੇਮ ਨੂੰ ਨਿਭਾਉਂਦੀ ਹੋਈ ਦੇ ਖਾਲਸਾ ਜੀ ਅਖੀਰਲੇ ਸਵਾਸ ਪੂਰੇ ਹੋ ਗਏ ਇਸ ਦੇ।
ਧੰਨ ਜਨਮ ਬਿਰਧਾ ਕੋ ਕਹੇ,
ਸਾਰੇ ਜਿੰਨੇ ਕਸ਼ਮੀਰ ਦੇ ਸਿੱਖ ਬੈਠੇ ਸੀ ਸਾਰੇ ਕਹਿੰਦੇ ਨੇ ਧੰਨ ਮਾਈ ਭਾਗ ਭਰੀ ਦਾ ਜਨਮ ਹੈ,
ਜਿਸ ਕੀ ਸਮਤਾ ਜੋਗੀ ਲਹੇ,
ਜਿਸ ਦੀ ਬਰਾਬਰੀ ਜੋਗੀ ਮਸਾਂ ਪਹੁੰਚ ਸਕਦੇ ਨੇ, ਜੋਗੀਆਂ ਨੂੰ ਇਹ ਪਦਵੀ ਪ੍ਰਾਪਤ ਨਹੀਂ, ਐਡੀ ਬੜੀ ਘਾਲਣਾ ਘਾਲ ਕੇ ਤਪੱਸਿਆ ਕਰਕੇ ਜਿਹੜਾ ਇਹਨੂੰ ਆਨੰਦ ਪ੍ਰਾਪਤ ਹੋਇਆ ਹੈ,
ਸਤਿਗੁਰ ਕੀ ਆਇਸ ਕੋ ਪਾਏ,
ਸਤਿਗੁਰਾਂ ਦੀ ਸਤਸੰਗ ਜੀ ਆਗਿਆ ਪਾ ਕੇ,
ਸੰਸਕਾਰਨ ਕੋ ਕੀਨੋ ਪਾਏ,
ਸੰਸਕਾਰਨ ਦੀ ਤਿਆਰੀ ਕਰ ਲਈ,
ਸੇਵਾ ਦਾਸ ਆਦ ਸਿੱਖ ਸਾਰੇ,
ਜਿੰਨਾ ਸੇਵਾ ਦਾਸ ਮਾਈ ਭਾਗ ਭਰੀ ਦਾ ਪੁੱਤਰ ਹੈ ਹੋਰ ਜਿੰਨੇ ਸਿੱਖ,
ਕਰਤ ਭਜਨ ਸਭ ਕਾਰ ਸੁਧਾਰੇ,
ਸਾਰੇ ਨਾਲੇ ਤਾਂ ਭਾਈ ਵਾਹਿਗੁਰੂ ਦਾ ਜਾਪ ਕਰਦੇ ਨੇ ਨਾਲੇ ਤਿਆਰੀ ਕਰ ਰਹੇ ਨੇ ਸੰਸਕਾਰ ਕਰਨ ਦੀ,
ਜਤਾ ਸ਼ਕਤ ਤੇ ਕੀਨ ਬਮਾਨਾ,
ਜੈਸੇ ਸ਼ਕਤੀ ਸਤਸੰਗ ਜੀ ਬਵਾਨ ਤਿਆਰ ਕੀਤਾ,
ਕੰਧ ਉਠਾਏ ਕਰਿਓ ਪਿਆਨਾ,
ਉਹਦੇ ਵਿੱਚ ਮਾਤਾ ਜੀ ਦਾ ਸਰੀਰ ਪਵਾ ਕੇ ਸਤਸੰਗ ਜੀ ਜਾਣਾ ਕੀਤਾ ਬਾਹਰ ਨੂੰ,
ਤਰੀ ਚਿਖਾ ਪਰ ਪਾਵਕ ਬਾਰੀ,
ਚਿਖਾ ਬਣਾ ਕਰਕੇ ਉੱਤੇ ਸਤਸੰਗ ਜੀ ਰੱਖਿਆ ਸਰੀਰ ਤੇ ਚੰਡਾ ਲਾ ਦਿੱਤਾ,
ਤਤ ਛਿਨ ਦਹਿ ਭਸਮ ਕਰ ਡਾਰੀ,
ਛੇਤੀ ਹੋਈ ਸਤਸੰਗ ਜੀ ਚਿਖਾ ਦੇ ਵਿੱਚ ਅੱਗ ਦੇ ਪ੍ਰਗਟ ਹੋਣੇ ਕਰਕੇ ਭਸਮ ਹੋ ਗਈ,
ਜਬ ਤਨ ਜਰਿਓ ਭਇਓ ਨਭ ਨਾਲ,
ਜਦੋਂ ਸਤਸੰਗ ਜੀ ਸਰੀਰ ਇੱਧਰ ਸੰਸਕਾਰ ਹੋ ਗਿਆ ਆਕਾਸ਼ ਵਿੱਚ ਬਹੁਤ ਲਾਲ ਹੀ ਲਾਲ ਰੰਗ ਫੈਲ ਗਿਆ,
ਫਿਕ ਸਭ ਅਚਰਜ ਕਰਿਓ ਵਿਸਾਲ,
ਦੇਖ ਕੇ ਆਕਾਸ਼ ਵੱਲ ਨੂੰ ਸਾਰੇ ਹੈਰਾਨ ਹੁੰਦੇ ਨੇ ਵੀ ਆਕਾਸ਼ ਵਿੱਚ ਲਾਲੀ ਪਤਾ ਨੀ ਕਿਉਂ ਹੈ,
ਮਨਨ ਖਚਿਓ ਇੱਕ ਆਏ ਬਮਾਨ,
ਕੀ ਦੇਖਿਆ ਖਾਲਸਾ ਜੀ, ਹੀਰੀਆਂ ਮਣੀਆਂ ਜਵਾਹਰਾਤਾਂ ਦੇ ਨਾਲ ਖਚਤ ਬੜਾ ਸੁਨਹਿਰੀ ਬਵਾਨ ਆਇਆ, ਇੱਕ
ਸਰ ਸਰੂਪ ਹੋਏ ਚੜੀ ਸਜਾਨ,
ਬੜਾ ਸਤਸੰਗ ਜੀ ਪ੍ਰਕਾਸ਼ ਵਾਲਾ ਰੂਪ ਧਾਰ ਕੇ ਮਾਤਾ ਸਤਸੰਗ ਜੀ ਬ੍ਰਹਮ ਗਿਆਨ ਦੇ ਸਹਿਤ ਬਵਾਨ ਦੇ ਵਿੱਚ ਬੈਠ ਗਈ,
ਦਿਵਿਆ ਸਰੂਪ ਬਭੂਖਣ ਬਸਨ,
ਬਹੁਤ ਹੀ ਸਤਸੰਗ ਜੀ ਦਿਵ ਰੂਪ ਧਾਰ ਲਿਆ ਸੁੰਦਰ ਸਜਣ ਵਾਲਾ,
ਮੰਦ ਮੰਦ ਸੁੰਦਰ ਭੁੱਖ ਹਸਨ,
ਜਿਉਂ ਖਾਲਸਾ ਜਿਹੜੇ ਬਵਾਨ ਨੂੰ ਲਿਜਾਣ ਵਾਲੇ ਨੇ ਉਹਨਾਂ ਦੇ ਗਹਿਣੇ ਪਾਏ ਹੋਏ ਨੇ, ਹੌਲੀ ਹੌਲੀ ਹੱਸ ਰਹੇ ਨੇ,
ਸਗਰੇ ਲੋਕ ਅਲੰਗਤ ਗਈ,
ਜਿਉਂ ਸਾਰੇ ਸਤਸੰਗ ਜੀ ਸਵਰਗ ਨੂੰ ਵੀ ਬ੍ਰਹਮ ਲੋਕ ਨੂੰ ਵੀ ਸਾਰੇ ਲੋਕ ਨੂੰ ਲੋਕਾਂ ਨੂੰ ਲੰਘ ਗਈ ਅੱਗੇ,
ਸਤਿਗੁਰ ਪੁਰ ਕੋ ਪ੍ਰਾਪਤ ਪਈ,
ਗੁਰਪੁਰੀ ਨੂੰ ਖਾਲਸਾ ਜੀ ਪ੍ਰਾਪਤ ਹੋਈ, ਮਾਂ ਮਹਾਰਾਜ ਦਾ ਜੋ ਧਿਆਨ ਧਾਰਿਆ ਹੋਇਆ ਸੀ ਉੱਥੇ ਹੀ ਜਾਣਾ ਸੀ, ਜੈਸਾ ਸੇਵੇ ਤੈਸੋ ਹੋਵੇ, ਜਿਹਦੀ ਆਪਾਂ ਸੇਵਾ ਕਰਾਂਗੇ ਭਗਤੀ ਉਹਦੇ ਬਾਰੇ ਹੋ ਜਾਵਾਂਗੇ ਖਾਲਸਾ ਜੀ, ਆ ਤੂਚਾ ਤਾਕਾ ਦਰਬਾਰ ਆ, ਅੰਤ ਨਹੀਂ ਕਿਛ ਪਾਰਾ ਵਾਰ, ਅਤਿਅੰਤ ਉੱਚਾ ਦਰਬਾਰ ਸੱਚਖੰਡ ਹੈ ਖਾਲਸਾ ਜੀ, ਹੋਰ ਸਾਰੀਆਂ ਪੁਰੀਆਂ ਥੱਲੇ ਹਨ। ਮਾਤਾ ਜੀ ਉਸ ਪਦਵੀ ਨੂੰ ਪਹੁੰਚ ਗਈ।
ਅਨੇਕ ਦੇਵ ਗਣ ਸਾਦਰ ਸਾਥ,
ਸਤਕਾਰ ਦੇ ਨਾਲ ਬਹੁਤ ਸਾਰੇ ਟੌਣਾ ਛੌਣਾ ਗਣ ਸ਼ਿਵ ਜੀ ਦੇ ਦੇਵ ਤੇ ਸਵਰਗ ਦੇ
ਪਹੁੰਚਾਈ ਜੋਰਤ ਜੁਗ ਹਾਥ,
ਹੱਥ ਜੋੜ ਕਰਕੇ ਮਾਤਾ ਉੱਚੀ ਪਦਵੀ ਸੱਚਖੰਡ ਪਹੁੰਚਾ ਦਿੱਤੀ, ਆਪ ਆ ਗਏ।
ਜੈ ਜੈ ਕਰਤ ਸ਼ੋਰ ਮਰ ਆਇਸ,
ਰਾਹ ਵਿੱਚ ਸਤ ਸੰਗਤ ਜੀ ਜੈ ਜੈ ਕਰ ਦੀਆਂ ਧੁਨੀਆਂ ਕਰਦੇ ਹਨ ਦੇਵਤੇ।
ਤੂੰ ਮਹਿਮਾ ਤਿਸ ਕੀ ਗਾਇਸ,
ਸਾਰੇ ਮਾਈ ਭਾਗ ਭਰੀ ਦੀ ਮਹਿਮਾ ਗਾਉਂਦੇ ਨੇ।
ਗੁਰਪਗ ਪੰਕਜ ਪ੍ਰੇਮ ਵਸਾਲਾ,
ਗੁਰੂ ਸਾਹਿਬ ਦੇ ਚਰਨਾਂ ਨਾਲ ਬਹੁਤਾ ਹੀ ਪ੍ਰੇਮ ਸੀ ਮਾਈ ਭਾਗ ਭਰੀ ਦਾ।
ਤਿਸ ਤੇ ਅਸ ਪਦ ਲੈ ਤਤਕਾਲਾ,
ਇਸੇ ਕਰਕੇ ਸਾਰੇ ਕਹਿੰਦੇ ਨੇ ਵੀ ਇਹ ਪਦ ਵੀ ਐਵੇਂ ਨੀ ਲਈ ਸੱਚਖੰਡ ਗੁਰਪੁਰੀ ਦੀ, ਇਹਨੇ ਪ੍ਰੇਮ ਨਿਭਾ ਦਿੱਤਾ।
ਤਪ ਜਪ ਦਾਨ ਜਗ ਨਹਿ ਕੀਨਾ,
ਦੇਖ ਲੋ ਤਪ ਨਹੀਂ ਕੀਤਾ, ਕੋਈ ਜਗ ਨਹੀਂ ਕੀਤਾ, ਬਹੁਤਾ ਵਿਚਾਰੀ ਕੋਲ ਪੈਸਾ ਨੀ, ਦਾਨ ਵੀ ਨੀ ਕੀਤਾ ਉਸਨੇ ਮਾਈ ਨੇ।
ਗੁਰੂ ਪ੍ਰੇਮ ਤੇ ਸੁਭ ਗਤ ਲੀਨਾ,
ਕੇਵਲ ਗੁਰੂ ਸਾਹਿਬ ਨਾਲ ਪ੍ਰੇਮ ਨਿਭਾ ਦਿੱਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਬਿਨਾ ਪ੍ਰਭ ਪਾਨ ਨਾ ਆਏ, ਪ੍ਰੇਮ ਤੋਂ ਬਿਨਾ ਵਾਹਿਗੁਰੂ ਕਿਸੇ ਦੇ ਹੱਥ ਵਿੱਚ ਨੀ ਆਇਆ ਹੈ। ਸਾਰੇ ਕਹਿੰਦੇ ਨੇ ਦੇਖ ਲੋ ਕੋਈ ਜਪ ਤਪ ਨੀ ਏਡਾ ਵੱਡਾ ਕੀਤਾ, ਤਪੱਸਿਆ ਨੀ ਕੀਤੀ, ਦਾਨ ਨੀ ਕੀਤਾ ਮਾਈ ਨੇ, ਪ੍ਰੇਮ ਦੇ ਨਾਲ ਹੀ ਉਧਰ ਗਈ।
ਕਲ ਮੈਂ ਮਾਨਵ ਅਸ ਸ੍ਰੀ ਗੁਰ ਕੋ, ਕਲ ਮੈਂ ਮਾਨਵ ਅਸ ਸ੍ਰੀ ਗੁਰ ਕੋ,
ਕਲਯੁਗ ਦੇ ਵਿੱਚ ਜਿਹੜੇ ਭਾਈ ਮਾਨਸ ਦੇਹੀ ਵਾਲੇ ਬੰਦੇ ਨੇ ਇਹੋ ਜਿਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ
ਸੇਵੇ ਜੇ ਨਾ ਪ੍ਰੇਮ ਕਰ ਹੋਰ ਕੋ,
ਹਿਰਦੇ ਦਾ ਪ੍ਰੇਮ ਕਰਕੇ ਨਹੀਂ ਨਾ ਸੇਵਾ ਭਗਤੀ ਕਰਨਗੇ ਗੁਰੂ ਸਾਹਿਬ ਦੀ ਜਿਹੜੇ ਲੋਕ,
ਭਾਗਹੀਣ ਤਿੰਨ ਤੇ ਕੋ ਪਰੇ,
ਭਾਈ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਤੋਂ ਪਰੇ ਭਾਗਾਂ ਤੋਂ ਹੀਣਾ ਕੌਣ ਹੋਊਗਾ। ਇਹੋ ਜਿਹੇ ਗੁਰੂ ਸਾਹਿਬ ਨੂੰ ਮਾਨਸ ਦੇ ਹੀ ਮਿਲ ਜਾਵੇ ਆਪਾਂ ਨੂੰ, ਫੇਰ ਗੁਰੂ ਸਾਹਿਬ ਦੀ ਭਗਤੀ ਨਾ ਕਰੀਏ, ਜਿਨ੍ਹਾਂ ਨੇ ਸਤ ਸੰਗਤ ਜੀ ਪ੍ਰੇਮ ਪਰਖਿਆ ਹੈ ਸੇਵਕਾਂ ਦਾ।
ਅਸ ਸਖੇਨ ਜੇ ਕਾਜ ਨਾ ਕਰੇ,
ਜਿਹੜਾ ਕੋਈ ਇਹੋ ਜਿਹਾ ਸਖਾਲਾ ਹੁਣ ਕੰਮ ਨਹੀਂ ਕਰੂਗਾ, ਫੇਰ ਮੁਕਤੀਆਂ ਕਿੱਥੇ ਭਾਲਦਾ।
ਵੱਡ ਪੁੰਨਣ ਕੋ ਜੇ ਫਲ ਹੋਈ,
ਬਹੁਤ ਹੀ ਪੁੰਨਾ ਦਾ ਫਲ ਹੈ ਜਿਹੜੀ ਮਾਨਸ ਦੇਹੀ ਹੈ,
ਤਾਂ ਅਸ ਸਤਿਗੁਰ ਪ੍ਰਾਪਤ ਹੋਈ,
ਗੁਰੂ ਸਾਹਿਬ ਜੀ ਤਾਂ ਪ੍ਰਾਪਤ ਹੁੰਦੇ ਨੇ ਮਾਨਸ ਦੇਹੀ ਦੇ ਵਿੱਚ ਸਤਿ ਜੀ, ਜੇ ਬਤਿਅੰਤ ਪੂਰਵਲੇ ਪੁੰਨ ਕੀਤੇ ਹੋਣ। ਨਹੀਂ ਮਾਨਸ ਦੇਹੀ ਤਾਂ ਹੋਰ ਵੀ ਲੋਕਾਂ ਕੋਲੇ ਹੈ, ਲੇਕਿਨ ਜਦੋਂ ਪੂਰਵਲਾ ਕੋਈ ਭਾਗ ਪੁੰਨ ਜਾਗਦਾ, ਉਦੋਂ ਗੁਰੂ ਸਾਹਿਬ ਦਾ ਪ੍ਰੇਮ ਹਿਰਦੇ ਚ ਪ੍ਰਗਟ ਹੁੰਦਾ।
ਦੂਰ ਅਲੰਘੇ ਬਿਖਮ ਪਹਾੜ,
ਦੇਖ ਲੋ ਕਿੰਨਾ ਦੂਰ ਸਾਰੇ ਕਠਿਨ ਪਹਾੜ ਲੰਘੇ ਅੰਮ੍ਰਿਤਸਰ ਤੋਂ ਚੱਲ ਕੇ,
ਜੀਨਿਸ ਦਰਸ਼ਨ ਸਦਰ ਮਝਾਰ,
ਜਾ ਕੇ ਮਾਈ ਦੇ ਘਰ ਦਰਸ਼ਨ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ,
ਨਿਜ ਹਜੂਰ ਹੋਏ ਤਨ ਤਜਵਾਏ,
ਦੇਖ ਲੋ ਸਤਸੰਗ ਜੀ ਆਪਣੇ ਸਾਹਮਣੇ ਸਰੀਰ ਤਿਆਗਿਆ ਮਾਈ ਨੇ ਮਹਾਰਾਜ ਦੇ ਚਰਨਾਂ ਚ,
ਅਚਲੋ ਤੁਮ ਪਦ ਦੇਈ ਪਚਾਏ,
ਔਰ ਉੱਤਮ ਪਦਵੀ ਅਚਲ ਉੱਤ ਪਦਵੀ ਨੂੰ ਪਚਾ ਦਿੱਤੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਅਸ ਕਿਰਪਾਲ ਗੁਰ ਪ੍ਰਭੂ ਵਿਸਾਲ,
ਇਹੋ ਜੇ ਭਾਈ ਕਿਰਪਾਲੂ ਗੁਰੂ ਪ੍ਰਭੂ ਸਮਰੱਥ ਹਨ,
ਸਿਮਰੋ ਮਨ ਤਜ ਅਪਰ ਜੰਜਾਲ,
ਭਾਈ ਸਾਹਿਬ ਜੀ ਕਹਿੰਦੇ ਭਾਈ ਹੋਰ ਮੋਹ ਦੇ ਜੰਜਾਲ ਤਿਆਗ ਕਰਕੇ ਇਹੋ ਜੇ ਸਤਿਗੁਰਾਂ ਦਾ ਸਿਮਰਨ ਕਰਨਾ ਚਾਹੀਦਾ।
ਕਰੋ ਅਰਾਧਨ ਪ੍ਰੇਮੀ ਹੋਏ,
ਪ੍ਰੇਮੀ ਬਣ ਕੇ ਅਰਾਧਨ ਕਰੋ ਇਸ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜਦਾ,
ਜੀਵਤ ਨੇ ਬਿਸਰਾਵੋ ਸੋਏ,
ਜਿੰਨਾ ਚਿਰ ਜਿੰਦ ਜਾਨ ਹੈ ਉਨਾ ਚਿਰ ਭੁਲਾਓ ਨਾ ਗੁਰਸਿੱਖੋ ਕਦੇ ਇਸੇ ਸਤਿਗੁਰਾਂ ਨੂੰ।
ਇਸ ਪ੍ਰਕਾਰ ਸਤਿਗੁਰ ਤੈ ਵਸੇ,
ਜਿਉ ਖਾਲਸਾ ਜੀ ਸਤਿਗੁਰੂ ਜੀ ਕਸ਼ਮੀਰ ਵਿੱਚ ਵਸੇ,
ਸਿੱਖਨ ਕੇ ਕਰ ਕਾਰਜ ਰਾਸੇ,
ਸਾਰੇ ਹੋਰ ਸਿੱਖਾਂ ਦੇ ਵੀ ਸਾਰੇ ਜੋ ਕਾਮਨਾ ਸਭ ਕੰਮ ਕਾਰਜ ਸਾਰਦੇ ਹਨ।
ਬਹੁਤ ਦਾਸਨ ਕੇ ਕਰਿਓ ਪ੍ਰਕਾਸ਼,
ਬਹੁਤ ਸਾਰਿਆਂ ਹੋਰ ਸੇਵਕਾਂ ਦੇ ਹਿਰਦੇ ਚ ਵੀ ਗਿਆਨ ਦਾ ਪ੍ਰਕਾਸ਼ ਕੀਤਾ ਮਹਾਰਾਜ ਜੀ ਨੇ।
ਸੰਸੇ ਜੁਤ ਅਗਿਆਨ ਬਨਾਸੂ,
ਸੰਸਿਆਂ ਦੇ ਸਹਿਤ ਅਗਿਆਨ ਬੁੱਧਾ ਹਨੇਰਾ ਚੱਕ ਦਿੱਤਾ,
ਸ੍ਰੀ ਮੁਖ ਤੇ ਆਗਿਆ ਤਬ ਕਰੀ,
ਉਸ ਵੇਲੇ ਗੁਰੂ ਸਾਹਿਬ ਨੇ ਮੁਖੋਂ ਆਗਿਆ ਦਿੱਤੀ ਸਿੱਖਾਂ ਨੂੰ,
ਸੇਵਾਦਾਰ ਆਏ ਤਿਸ ਘਰੀ,
ਸੇਵਾਦਾਰਾਂ ਨੂੰ ਹਾਜ਼ਰ ਕਰਕੇ ਕੋਲੇ ਕਿਹਾ,
ਸਤਸੰਗਤ ਕੋ ਦੇਹੋ ਉਹਾਰਾ,
ਮਾਤਾ ਭਾਗ ਭਰੀ ਭਾਈ ਗੁਰਪੁਰੀ ਨੂੰ ਚਲੀ ਗਈ। ਮਹਾਰਾਜ ਕਹਿੰਦੇ ਭੋਜਨ ਤਿਆਰ ਕਰੋ, ਭੋਗ ਪੈਣ ਦੇ ਸਮੇਂ ਬਹੁਤ ਸਾਰੇ ਭੋਜਨ ਤਿਆਰ ਕਰੋ, ਸੰਗਤਾਂ ਨੂੰ ਭੋਜਨ ਛਕਾਓ,
ਭੋਜਨ ਰਚੋ ਅਨੇਕ ਪ੍ਰਕਾਰਾ,
ਅਨੇਕਾਂ ਤਰ੍ਹਾਂ ਦੇ ਪ੍ਰਸ਼ਾਦ ਵਗੈਰਾ ਬਣਾਓ,
ਤਤਸ਼ਿਨ ਸਭ ਵਸਤੂ ਅਨਵਾਏ,
ਛੇਤੀ ਦਿਨੇ ਸਾਰੀਆਂ ਰਸਤਾਂ ਮੰਗਾ ਲਈਆਂ,
ਸੇਵਾ ਦਾਸ ਕਰੀ ਸਮਦਾਏ,
ਸੇਵਾ ਦਾਸ ਨੇ ਜੋ ਮਾਤਾ ਦਾ ਪੁੱਤਰ ਹੈ ਇਹਨੇ ਸਾਰੀ ਸੇਵਾ ਕਰੀ,
ਜਤ ਕਰਿਓ ਸੰਗਤ ਮੁਖ ਪਾਇਓ,
ਜੋ ਜਗ ਹੈ ਜਾਂ ਕੀਤਾ ਮਾਤਾ ਦੇ ਸਤਸੰਗ ਸਮਾਉਣ ਤੋਂ ਭੋਗ ਦੇ ਸਮੇਂ ਸਾਰਿਆਂ ਦੇ ਮੁਖ ਚ ਪਿਆ ਅੰਨ।
ਜਿਸ ਜਸ ਚਾਹਿਓ ਸੋ ਤਸ ਤਿਸ ਖਾਇਓ।
ਜੋ ਜੋ ਸਤਸੰਗ ਜੀ ਕਿਸੇ ਨੂੰ ਇੱਛਾ ਸੀ ਉਹੀ ਪਦਾਰਥ ਮਿਲਿਆ।
ਦੇਖ ਪ੍ਰਸੰਨ ਭਏ ਗੁਰਦੇਵ।
ਸਤਿਗੁਰੂ ਜੀ ਦੇਖ ਕੇ ਲੰਗਰ ਨੂੰ ਬਹੁਤ ਖੁਸ਼ ਹੋਏ।
ਸੇਵਾ ਦਾਸ ਲਾਏ ਨਿਜ ਸੇਵ।
ਸੇਵਾ ਦਾਸ ਤੇ ਸਤਸੰਗ ਜੀ ਮਹਾਰਾਜ ਨੇ ਖੁਸ਼ੀਆਂ ਕੀਤੀਆਂ। ਮਾਈ ਭਾਗ ਭਰੀ ਦਾ ਪੁੱਤਰ ਹੈ, ਇਹਨੂੰ ਸੇਵਾ ਵਿੱਚ ਲਾ ਲਿਆ ਸਦਾ ਲਈ।
ਕਰਿਓ ਮਸੰਦ ਦੇਸ਼ ਤਿਸ ਕੇਰਾ।
ਇਹਨੂੰ ਸਤਸੰਗ ਜੀ ਉਸ ਕਸ਼ਮੀਰ ਦੇ ਇਲਾਕੇ ਦਾ ਮੁਖੀ ਬਣਾ ਦਿੱਤਾ, ਜਿਵੇਂ ਜਥੇਦਾਰ ਉਦੋਂ ਮਸੰਦ ਕਹਿੰਦੇ ਹੁੰਦੇ ਕਿ ਲੈ ਭਾਈ ਇਸ ਦੇਸ਼ ਦੀਆਂ ਸੰਗਤਾਂ ਵਿੱਚੋਂ ਤੂੰ ਅਗਰਾਹੀ ਕਰਕੇ ਗੁਰੂ ਘਰ ਵਿੱਚ ਭੇਜਿਆ ਕਰਨੀ ਹੈ।
ਗੁਰੂ ਦਰਬ ਸੰਚੇ ਸੋ ਕਨੇਰਾ।
ਬਹੁਤ ਸਾਰਾ ਗੁਰੂ ਕਾ ਧਨ ਇਕੱਠਿਆ ਕਰਿਆ ਕਰੀ।
ਦੇਗ ਚਲਾਵਣ ਲੱਗ ਤਾਂ
ਖਾਲਸਾ ਜੀ ਉਸੇ ਸਥਾਨ ਤੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਮਾਈ ਭਾਗ ਭਰੀ ਦੇ ਨਾਂ ਤੇ, ਉੱਥੇ ਲੰਗਰ ਚਲਾਉਣ ਲੱਗ ਗਿਆ।
ਧਰਮਸਾਲ ਰਚ ਸੰਗਤ
ਮਾਂ ਦਾ ਸਥਾਨ ਰਚ ਲਿਆ, ਸਤਸੰਗ ਜੀ ਲੰਗਰ ਚਲਾਉਣ ਲੱਗ ਗਿਆ।
ਅਪਰ ਜਿਤਕ ਧਨ ਸੰਚੇ ਹੋਏ।
ਜਿੰਨਾ ਵੀ ਸੰਗਤਾਂ ਤੋਂ ਧਨ ਇਕੱਠਾ ਕਰਦਾ ਇਹ
ਸਤਿਗੁਰ ਟਿਗ ਪਹੁੰਚਾਵੇ ਸੋ।
ਜਿਹੜਾ ਵਾਧੂ ਹੁੰਦਾ ਅੰਮ੍ਰਿਤਸਰ ਧਨ ਭੇਜ ਦਿੰਦਾ, ਨਹੀਂ ਲੰਗਰ ਚਲਾਉਂਦਾ ਹੈ।
ਇਸ ਵਿਦ ਕੋ ਮਸੰਦ ਕਰ ਭਾਰੀ।
ਜਿਉਂ ਖਾਲਸਾ ਜੀ ਮਹਾਰਾਜ ਨੇ ਸੇਵਾ ਤੇ ਸੌਂਪ ਇਹਨੂੰ ਸੌਂਪ ਦਿੱਤੀ ਕਸ਼ਮੀਰ ਦੇ ਇਲਾਕੇ ਦੀ ਸੇਵਾ ਦਾਸ ਨੂੰ।
ਸ੍ਰੀ ਹਰਗੋਬਿੰਦ ਕੀ ਨਿਸ ਤਿਆਰੀ।
ਸਤਿਗੁਰੂ ਜੀ ਨੇ ਖਾਲਸਾ ਜੀ ਉੱਥੋਂ ਚੱਲਣ ਦੀ ਤਿਆਰੀ ਕਰ ਲਈ ਕਸ਼ਮੀਰ ਤੋਂ।
ਚੱਲਿਓ ਚਾਹੇ ਨਿਜ ਦੇਸ਼ ਮਜਾਰਾ।
ਆਪਣੇ ਦੇਸ਼ ਵਿੱਚ ਵਾਪਸ ਪੰਜਾਬ ਆਇਆ ਚਾਹੁੰਦੇ ਨੇ।
ਬਲੀ ਵਿਸ਼ਾਲ ਪ੍ਰਤਾਪ ਉਦਾਰਾ।
ਬੜੇ ਬਲ ਵਾਲੇ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀ, ਬੜਾ ਪ੍ਰਤਾਪ ਹੈ।
ਦੋਹਰਾ ਸੁਣ ਸਤਿਗੁਰ ਕੇ ਗਮਨ ਕੋ।
ਜਦੋਂ ਸਤਿਗੁਰੂ ਜੀ ਦਾ ਸਤਸੰਗ ਜੀ ਚੱਲਣਾ ਸੁਣਿਆ,
ਸਿੱਖ ਸੰਗਤ ਸਮੁਦਾਇ,
ਕਸ਼ਮੀਰ ਦੀਆਂ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ,
ਫਲ ਮੁਧਰੇ ਬਹੁ ਭਾਂਤ ਕੇ,
ਤਰ੍ਹਾਂ ਤਰ੍ਹਾਂ ਦੇ ਮਿੱਠੇ ਫਲ ਲੈ ਕੇ ਆਏ,
ਪੰਥ ਹੇਤ ਦੇ ਲਿਆਏ,
ਆ ਕੇ ਰਸਤੇ ਵਿੱਚ ਸਤਸੰਗ ਜੀ ਛਕਣ ਵਾਸਤੇ ਭੇਟਾ ਕੀਤੇ।
ਭਾਈ ਮਨੋਕਾਮਨਾ ਸਭ ਨੇ ਪਾਈ,
ਸਾਰਿਆਂ ਨੇ ਭਾਈ ਮਨ ਇੱਛਿਤ ਕਾਮਨਾ ਪੂਰੀਆਂ ਕਰ ਲਈਆਂ।
ਕਿਰਪਾ ਦ੍ਰਿਸ਼ਟ ਪਿਖ ਸਿੱਖ ਸਮੁਦਾਈ,
ਸਾਰਿਆਂ ਸਿੱਖਾਂ ਦੇ ਉੱਤੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ।
ਸਿਰੇ ਪਾਉ ਮੁਖ ਕੋ ਦੀਨੇ,
ਸਾਰੇ ਜਿਹੜੇ ਮੁਖੀ ਮੁਖੀ ਸਿੱਖ ਸੀ ਪ੍ਰੇਮੀ ਉਹਨਾਂ ਨੇ ਉਹਨਾਂ ਨੂੰ ਸਿਰ ਪਾਉ ਵੀ ਮਹਾਰਾਜ ਨੇ ਦਿੱਤੇ।
ਨਿਜ ਨੇ ਸਦਨ ਵਿਸਰਜਨ ਕੀਨੇ,
ਆਪੋ ਆਪਣੇ ਘਰਾਂ ਨੂੰ ਵਿਦਿਆ ਕਰ ਦਿੱਤੇ।
ਜਥਾ ਜੋਗ ਸਭੀਆਂ ਸੋ ਕਰਕੇ,
ਜੈਸੇ ਜੋਗ ਸੀ ਸਾਰਿਆਂ ਨੇ ਭਾਈ ਮਿਲ ਮਿਲਾਪ ਪ੍ਰੇਮ ਕਰਕੇ।
ਗਮਨੇ ਸਤਿਗੁਰ ਹੈ ਪਰ ਚਰ ਕੇ,
ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਸ੍ਰੀ ਨਗਰ ਤੋਂ ਖਾਲਸਾ ਜੀ ਚੱਲ ਪਏ।
ਜਿਹੇ ਬਾਵਨ ਹੋਏ ਅਵਤਾਰ,
ਜਿੱਥੇ ਖਾਲਸਾ ਜੀ ਬ੍ਰਾਹ ਅਵਤਾਰ ਹੋਇਆ ਹੈ ਨਾ, ਬਾਰਾਂ ਮੂਲਾ ਜਿਸ ਨੂੰ ਕਹਿੰਦੇ ਆ ਜਗ੍ਹਾ, ਇਹ ਪਤਾ ਨੀ ਹੁਣ ਆਪਣੇ ਵੱਲ ਹੈ ਪਤਾ ਨੀ ਪਾਕਿਸਤਾਨ ਚ ਆ ਗਈ ਹੈ ਜਗ੍ਹਾ, ਬਾਰਾਂ ਮੂਲੇ ਵੱਲ ਨੂੰ ਆਪ ਸਤਸੰਗ ਜੀ ਚੱਲੇ ਹਨ।
ਅਦਿੱਤੀ ਕਸ਼ਿਪ ਸਦਨ ਮਜਾਰ,
ਕਸ਼ਿਪ ਰਿਖੀ ਨੇ ਖਾਲਸਾ ਜੀ ਕਸ਼ਮੀਰ ਪ੍ਰਗਟ ਕੀਤਾ ਹੈ। ਇਹ ਠੀਕ ਹੈ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਸਤਸੰਗ ਜੀ ਪ੍ਰਸੰਗ ਨੇ ਉਹ ਮਨ ਨੂੰ ਅਸਚਰਜ ਜਿਹਾ ਕਰਨ ਵਾਲੇ ਨੇ। ਅੱਜ ਕੱਲ ਦੇ ਕਲਯੁਗ ਦੇ ਜੀਵ ਤਾਂ ਮੰਨਣ ਨੂੰ ਤਿਆਰ ਨਹੀਂ ਹਨ। ਬੜੇ ਬੜੇ ਪੜ੍ਹੇ ਲਿਖੇ ਵੀ ਸਤਸੰਗ ਜੀ ਕਿੰਤੂ ਕਰਦੇ ਨੇ, ਪਰ ਜੇ ਗੁਰੂ ਕਿਆਂ ਨੇ ਲਿਖਿਆ ਹੋਵੇ ਬਾਣੀ ਚ ਸਤਸੰਗ ਜੀ, ਫਿਰ ਤਾਂ ਆਪਾਂ ਨੂੰ ਭਰੋਸਾ ਹੈ ਨਾ। ਦੂਸਰੇ ਪਕਸ਼ ਦੇ ਅੰਦਰ ਇਹ ਹੈ ਵੀ ਆਪਣੀ ਓਨੀ ਸ਼ਕਤੀ ਨਹੀਂ। ਉਦੋਂ ਸਤਸੰਗ ਜੀ ਮਹਾਂਬਲੀ ਲੋਕ ਸੀ, ਕਸ਼ਪ ਰਿਖੀ ਹੋਇਆ ਸਤਸੰਗ ਜੀ। ਇੱਧਰ ਪਹਿਲਾਂ ਇੰਨੀਆਂ ਲੜਕੀਆਂ ਸੁਣ ਕੇ ਅਗਲਾ ਹੈਰਾਨ ਹੋ ਜਾਂਦਾ। ਬ੍ਰਹਮਾ ਤੋਂ ਸਤਸੰਗ ਜੀ ਥੱਲੇ ਦੀ ਪਦਵੀ ਦਾ ਮਾਲਕ ਦਛ ਪ੍ਰਜਾਪਤ ਹੈ। ਦਛ ਪ੍ਰਜਾਪਤ ਦੀ 10,000 ਲੜਕੀ ਲਿਖੀ ਹੈ। ਉਸਨੇ ਖਾਲਸਾ ਜੀ ਦਛ ਗੜੀਆ ਵੀ ਬਣੀ ਹੋਈ ਹੈ, ਜਿੱਥੇ ਹਰਿਦੁਆਰ ਹੈ ਸਤਸੰਗ ਜੀ, ਉੱਥੇ ਜੱਗ ਕਰਾਇਆ ਸੀ ਦਛ ਨੇ, ਜਿੱਥੇ ਜਾ ਕੇ ਪਾਰਵਤੀ ਸਤੀ ਹੋ ਗਈ ਸੀ। ਪਹਿਲਾਂ ਪਾਰਵਤੀ ਦਾ ਨਾਂ ਸਤੀ ਸੀ। ਸਾਰੀਆਂ ਸਤਸੰਗ ਜੀ ਲਿਖੀਆਂ ਮੁਨੀਆਂ ਨੂੰ ਇਸ ਨੇ ਲੜਕੀਆਂ ਵਿਆਹੀਆਂ ਤੇ ਅਨਵਿਧ ਵਿਆਹੀਆਂ, ਬਿੰਨੀਆਂ ਨਹੀਂ। ਕਿਉਂ? ਸਹੁਰੇ ਬਿੰਨਣ ਪੇਕੇ ਨਹੀਂ ਕਦੇ ਬਿੰਨਿਆ ਕਰਦੇ, ਫਿਰ ਪੁੰਨ ਨਹੀਂ ਲੱਗਦਾ ਹੈ। ਇਸੇ ਕਰਕੇ ਗੁਰੂ ਕੀ ਮਤ ਵਿੱਚ ਵੀ ਸਤਸੰਗ ਜੀ ਲੜਕੀਆਂ ਨੂੰ ਕਦੇ ਨੱਕ ਕੰਨਿਆਂ ਦੇ ਬਿੰਨਣੇ ਨਹੀਂ ਚਾਹੀਦੇ। ਅਨਵਿਧ ਵਿਆਹੀਏ ਤਾਂ ਅਧਿਕ ਪੁੰਨ ਹੈ। ਗੁਰੂ ਘਰ ਵਿੱਚ ਤਾਂ ਸਤਸੰਗ ਜੀ ਬਿੰਨਣ ਦਾ ਹੁਕਮ ਨਹੀਂ ਹੈ, ਪਰ ਫਿਰ ਵੀ ਸਤਸੰਗ ਜੀ ਇਸੇ ਤਰ੍ਹਾਂ ਹੀ ਰਿਵਾਜ ਹੈ ਦੁਨੀਆਂ ਦਾ। ਸੋ ਅਨਵਿਧ ਵਿਆਹੁਣੇ ਕਰਕੇ ਖਾਲਸਾ ਜੀ ਨੂੰ ਬੜਾ ਪੁੰਨ ਲੱਗਿਆ। ਇਹ ਬ੍ਰਹਮਾ ਤੋਂ ਇੱਕ ਪਦਵੀ ਥੱਲੇ ਦਾ ਮਾਲਕ ਹੈ, ਉਹਨੂੰ ਕਹਿੰਦੇ ਸੁਸਮਾਰ ਚੱਕਰ ਦਾ ਰਾਜਾ, ਆਕਾਸ਼ ਦੇ ਅੰਦਰ ਸਤਸੰਗ ਜੀ। ਇਸ ਨੇ ਸਤਸੰਗ ਜੀ ਰਿਖੀਆਂ ਨੂੰ ਜਿਹੜੀਆਂ ਵਿਆਹੀਆਂ, ਸ਼ਿਵ ਜੀ ਨੂੰ ਪਾਰਵਤੀ ਸਤਸੰਗ ਜੀ ਵਿਆਹ ਸੀ, ਸਤੀ ਸੀ ਜਿਹਦਾ ਨਾਂ ਦੁਬਾਰਾ ਜਨਮ ਲੈ ਕੇ ਪਾਰਵਤੀ ਨਾਂ ਹੋਇਆ ਹੈ। ਇਸੇ ਤਰ੍ਹਾਂ ਕਸ਼ਪ ਰਿਖੀ ਨੇ ਚਾਰ ਵਿਆਹੀਆਂ, ਦਸਵੇਂ ਪਾਤਸ਼ਾਹ ਨੇ ਗੁਰਬਾਣੀ ਚ ਲਿਖਿਆ ਬਨਤਾ ਕਦਰੂ ਦਿੱਤ ਅਦਿਤ ਏ ਰਿਖ ਬਨੀ ਬਨਾਏ, ਨਾਗ ਨਾਗ ਰਿਪ ਦੇਵ ਸਭ ਦਈਤ ਲਏ ਉਪਜਾਏ। ਇਹ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਖਾਲਸਾ ਜੀ। ਫਿਰ ਜੇ ਬਾਣੀ ਤੇ ਭਰੋਸਾ ਨਾ ਰਿਹਾ ਫਿਰ ਤਾਂ ਸਿੱਖੀ ਉੱਡ ਗਈ, ਫਿਰ ਆਪਣੇ ਕੋਲ ਪੱਲੇ ਰਿਹਾ ਕੀ? ਮਹਾਰਾਜ ਨੇ ਕਿਹਾ ਗੁਰਸਿੱਖੋ, ਕਸ਼ਪ ਰਿਖੀ ਨੇ ਬਨਤਾ ਤੇ ਕਦਰੂ ਤੇ ਦਿੱਤੀ ਤੇ ਅਦਿੱਤੀ ਚਾਰ ਵਿਆਹੀਆਂ ਸੀ ਲੜਕੀਆਂ, ਦਸ ਪਰਜਾਪਤ ਦੀਆਂ। ਅਦਿੱਤੀ ਤੋਂ ਸਤਸੰਗ ਜੀ ਦੇਵਤੇ, ਦਿੱਤੀ ਤੋਂ ਦੈਤ, ਕਦਰੂ ਤੋਂ ਸੱਪ, ਸੱਪਾਂ ਦੀ ਵੰਸ ਚੱਲੀ ਹੈ, ਤੇ ਬਨਤਾ ਤੋਂ ਪੰਛੀ ਸਤਸੰਗ ਜੀ ਧਾਦਕ ਸ੍ਰਿਸ਼ਟੀ ਚੱਲੀ। ਇਹ ਕਸ਼ਮੀਰ ਦੇ ਵਿੱਚ ਸਤਸੰਗ ਜੀ ਜਿੱਥੇ ਹੁਣ ਘਾਟੀ ਹੈ ਪੱਧਰ, ਇੱਥੇ ਸਾਰੇ ਝੀਲ ਹੀ ਸੀ। ਇਹਨੇ ਕਸ਼ਪ ਨੇ ਆਪਣੀ ਸ਼ਕਤੀ ਦੇ ਨਾਲ ਖਾਲਸਾ ਜੀ ਪਹਾੜ ਤੋੜਿਆ, ਜਿੱਥੋਂ ਜੇਲਮ ਦਰਿਆ ਨਿਕਲਿਆ ਉਹ ਜਿੰਨਾ ਪਾਣੀ ਸੀ ਥੱਲੇ ਨੂੰ ਵਹਿਣ ਲੱਗ ਗਿਆ, ਧਰਤੀ ਵਿਹਲੀ ਹੋ ਗਈ। ਸਤਸੰਗ ਜੀ ਉਹ ਕਸ਼ਮੀਰ ਦੀ ਧਰਤੀ ਹੈ, ਕਸ਼ਪ ਦੇ ਨਾਂ ਤੇ ਕਸ਼ਮੀਰ ਸਤਸੰਗ ਜੀ ਪੁਰਾਣਾ ਨਾਮ ਹੈ। ਸੋ ਇਹ ਸਤਸੰਗ ਜੀ ਬਾਰਾਂ ਮੂਲੇ ਜਿਹੜੀ ਜਗ੍ਹਾ ਉੱਥੇ ਇਹਦਾ ਆਸ਼ਰਮ ਸੀ, ਜਿੱਥੇ ਇਹਦੇ ਘਰ ਵਾਲੀ ਦੀ ਅਦਿੱਤੀ ਦੀ ਕੁੱਖ ਤੋਂ ਬ੍ਰਹਮ ਅਵਤਾਰ ਧਾਰਿਆ ਹੈ। ਸੋ ਆਪ ਜੀ ਨੇ ਸਤਸੰਗ ਜੀ ਵਿਸ਼ਨੂੰ ਨੇ 24 ਅਵਤਾਰ ਧਾਰੇ ਨੇ, 10 ਮੁੱਖ ਮੰਨੇ ਨੇ, ਦੂਸਰੇ ਛੋਟੇ ਮੰਨੇ ਨੇ। ਇਹ ਦਸਵੇਂ ਪਾਤਸ਼ਾਹ ਨੇ 24 ਅਵਤਾਰਾਂ ਦੀ ਕਥਾ ਆਪਣੀ ਬਾਣੀ ਸੱਚੇ ਪਾਤਸ਼ਾਹ ਨੇ ਰਚੀ ਹੈ। ਸੋ ਬ੍ਰਹਮ ਅਵਤਾਰ, ਨਰਸਿੰਘ ਅਵਤਾਰ, ਇਹਨਾਂ ਦੇ ਨਾਮ ਸਤਸੰਗ ਜੀ ਆਦਿ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਵੀ ਆਉਂਦੇ ਹੈ। ਸੋ ਸੂਰ ਬ੍ਰਹਮ ਸੂਰ ਨੂੰ ਕਹਿੰਦੇ ਆ ਖਾਲਸਾ ਜੀ, ਕਿਉਂ ਧਾਰਿਆ ਸੀ ਧਰਤੀ ਸਤਸੰਗ ਜੀ? ਕਹਿੰਦੇ ਪਤਾਲ ਨੂੰ ਹਰਨਾਕਸ਼ ਦਾ ਭਰਾ ਹਿਰਨ ਕਸ਼ਪ ਸੀ, ਉਹ ਲੈ ਗਿਆ ਸੀ ਧਰਤੀ ਨੂੰ ਵਾਪਸ। ਸਤਸੰਗ ਜੀ ਬ੍ਰਹਮ ਅਵਤਾਰ ਧਾਰ ਕੇ ਹੁੱਡ ਤੇ ਰੱਖ ਕੇ ਲਿਆਇਆ ਹੈ। ਐਸੀ ਅਚਰਜ ਕਥਾ ਜਿੱਥੇ ਆਪਣੇ ਮਨ ਦੀ ਪਹੁੰਚ ਨਹੀਂ ਨਾ ਇਹ ਜੇ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ, ਹੈਰਾਨ ਹੋ ਕੇ ਕਹਿੰਦੇ ਇਹ ਗੱਲਾਂ ਕਈਆਂ ਜਿਹੀਆਂ ਨੇ, ਇਹ ਤਾਂ ਮੰਨਣ ਵਾਲੀਆਂ ਨੇ। ਸੋ ਸਤਸੰਗ ਜੀ ਜਿਵੇਂ ਕੀੜੀ ਕਹਿ ਦੇਵੇ ਤਿੰਨ ਮਣ ਭਾਰ ਤਾਂ ਚੱਕ ਹੀ ਨਹੀਂ ਹੁੰਦਾ, ਕੀੜੀਆਂ ਤੋਂ ਨਹੀਂ ਚੱਕ ਹੁੰਦਾ, ਆਦਮੀਆਂ ਤੋਂ ਤਾਂ ਚੱਕ ਹੁੰਦਾ। ਉਹ ਕਹੇ ਮੈਨੂੰ ਤਾਂ ਭਰੋਸਾ ਨਹੀਂ ਕਿਵੇਂ ਚੱਕਿਆ ਜਾਊਗਾ, ਲੇਕਿਨ ਸਤਸੰਗ ਜੀ ਆਪਾਂ ਨੂੰ ਪਤਾ ਵੀ ਤਿੰਨ ਮਣ ਭਾਰ ਚੱਕ ਹੋ ਜਾਂਦਾ, ਲੇਕਿਨ ਕੀੜੀ ਨਹੀਂ ਕਦੇ ਵੀ ਭਰੋਸਾ ਕਰੇਗੀ, ਕਿਉਂ? ਉਹਨਾਂ ਦੀਆਂ ਕੀੜੀਆਂ ਜਿੰਨੀਆਂ ਨੇ ਉਹ ਤਾਂ ਇਹਨੇ ਚੱਕ ਸਕਦੀਆਂ। ਇਸੇ ਤਰ੍ਹਾਂ ਸਤਸੰਗ ਜੀ ਉਹ ਬਲੀ ਲੋਕ ਸੀ, ਉਹਨਾਂ ਦਾ ਟਾਈਮ ਉਸ ਤਰ੍ਹਾਂ ਦਾ ਸੀ, ਵਾਹਿਗੁਰੂ ਨੂੰ ਭਾਉਂਦਾ ਹੈ ਪਰਮੇਸ਼ਰ ਦੀ। ਘਰ ਵਿੱਚ ਸਤਸੰਗ ਜੀ ਜੋ ਵੀ ਹੋ ਸਕਦਾ ਉਹ ਕਰਨ ਵਾਲਾ ਹੈ। ਸੋ ਜਿਸ ਪ੍ਰਕਾਰ ਸਤਸੰਗ ਜੀ ਬਾਰਾਂ ਮੂਲੇ ਜਿੱਥੇ ਅਦਿੱਤੀ ਦੀ ਕੁੱਖ ਤੋਂ ਬ੍ਰਹਮ ਅਵਤਾਰ ਧਾਰਿਆ ਹੈ, ਆਪ ਜੀ ਬਾਰਾਂ ਮੂਲੇ ਨੂੰ ਜਾ ਰਹੇ ਨੇ।
ਬਾਰਾਂ ਮੂਲਾ ਪੁਰ ਕੋ ਨਾਮ,
ਬਾਰਾਂ ਮੂਲਾ ਜਿੱਥੇ ਸ਼ਹਿਰ ਦਾ ਨਾਮ ਹੈ,
ਇਸ ਸਥਲ ਮੈਂ ਰਿਖ ਬਰ ਕੋ ਧਾਮ,
ਉੱਥੇ ਰਿਖ ਬਰ ਇਹਦਾ ਸਤਿ ਕਛਬ ਦਾ ਘਰ ਸੀ।
ਬੜ ਕਸ਼ਮੀਰ ਦੇਸ਼ ਜੈ ਤੀਕਾ,
ਬੜਾ ਜਿੱਥੇ ਤੱਕ ਸਤਿ ਕਸ਼ਮੀਰ ਦਾ ਇਲਾਕਾ ਹੈ,
ਕਸ਼ਪ ਕੀਨ ਬਸਾਵਨ ਨੀਕਾ,
ਇਹ ਸੋਹਣਾ ਦੇਸ਼ ਕਸ਼ਪ ਰਿਖੀ ਨੇ ਵਸਾਇਆ।
ਤਾਂ ਆਏ ਉਤਰੇ ਗੁਰਪੂਰੇ,
ਜਦੋਂ ਪੂਰਨ ਸਤਿਗੁਰੂ ਜੀ ਖਾਲਸਾ ਜੀ ਬਾਰਾਂ ਮੂਲੇ ਪੜਾ ਕਰਦੇ ਕਰਦੇ ਉਤਰੇ,
ਚੌਂ ਦਸਵੇਂ ਪਰਬਤ ਥਲ ਰੂਰੇ,
ਚਾਰ ਚੁਫੇਰੇ ਪਹਾੜ ਹੀ ਪਹਾੜ ਸੋਹਣੇ ਹਨ,
ਬਾਰਾਂ ਮੂਲੇ ਮੈਂ ਸਿੱਖ ਜੇਤੇ,
ਜਿੰਨੇ ਬਾਰਾਂ ਮੂਲੇ ਦੀ ਬਸਤੀ ਵਿੱਚ ਸਿੱਖ ਰਹਿੰਦੇ ਸੀ,
ਸੁਣ ਸਤਿਗੁਰ ਟਿਕ ਪਹੁੰਚੇ ਤੇ ਤੇ,
ਸੁਣ ਕਰਕੇ ਮਹਾਰਾਜ ਦਾ ਆਉਣਾ ਸਿੱਖ ਪਹੁੰਚੇ,
ਸਰਬ ਭਾਂਤ ਕਰ ਸੇਵ ਮਹਾਨੀ,
ਹਰ ਤਰ੍ਹਾਂ ਕਰਕੇ ਬੜੀ ਸੇਵਾ ਕੀਤੀ,
ਪੂਰੀ ਪਈ ਜੋ ਬਾਸ਼ਾਂ ਠਾਨੀ,
ਜੋ ਵੀ ਉਹਨਾਂ ਨੇ ਇੱਛਾ ਕੀਤੀ ਮਹਾਰਾਜ ਨੇ ਪੂਰੀ ਕੀਤੀ,
ਗੁਰਮਤ ਕੋ ਦੇ ਕਰ ਉਪਦੇਸ਼ਾ,
ਖਾਲਸਾ ਜੀ ਗੁਰਮਤ ਦਾ ਉਪਦੇਸ਼ ਬਾਰਾਂ ਮੂਲੇ ਦੇ ਕੇ,
ਗਾਡੀ ਸਿੱਖੀ ਕੀਨ ਵਿਸ਼ੇਸ਼ਾ,
ਬਹੁਤ ਹੀ ਅੱਗੇ ਵਾਸਤੇ ਸਿੱਖੀ ਪ੍ਰਪੱਕ ਕੀਤੀ ਗੁਰਸਿੱਖਾਂ ਦੇ ਹਿਰਦੇ ਚ,
ਨਿਸ ਬਤਾਏ ਕਰ ਪ੍ਰਾਤ ਅਰੋਹੇ,
ਸਤਿਗੁਰੂ ਜੀ ਰਾਤ ਬਤੀਤ ਕਰਕੇ ਸਵੇਰੇ ਚੱਲ ਪਏ,
ਉਹਨੇ ਆਗੇ ਗਿਰ ਕੋ ਮਗ ਜੋਹੇ,
ਅੱਗੇ ਵਾਸਤੇ ਹੋਰ ਗ੍ਰਸਤਾ ਦੇਖਿਆ ਪਹਾੜਾਂ ਦਾ,
ਸਰਲ ਚੀੜ ਸਮੁਦਾਏ ਖੜੇ ਹੈ,
ਬਹੁਤ ਸਾਰੀ ਚੀਲ ਦੇ ਵਿਰਚ ਲੰਮੇ ਲੰਮੇ ਖੜੇ ਨੇ ਉੱਚੇ,
ਸਣੇ ਸਣੇ ਚਰ ਲੰਘ ਪਰੇ ਹੈ,
ਹੌਲੀ ਹੌਲੀ ਸੱਚੇ ਪਾਤਸ਼ਾਹ ਲੰਘਦੇ ਆ ਰਹੇ ਨੇ,
ਹਾਫ ਸਵਾਦ ਸਿੱਖ ਸਿਮਰਤ, ਹਾਫ ਸਵਾਦ ਸਿੱਖ ਇੱਕ ਸਿਮਰਤ,
ਕਿੱਥੇ ਪ੍ਰਗਤੀ ਹਾਫਸਾਬਾਦ ਸਤਸੰਗ ਜੀ ਪਾਕਿਸਤਾਨ ਵਿੱਚ ਸ਼ਹਿਰ ਰਹਿ ਗਿਆ। ਉਸ ਸ਼ਹਿਰ ਦੇ ਵਿੱਚ ਇੱਕ ਸਿੱਖ ਮਹਾਰਾਜ ਨੂੰ ਚੇਤੇ ਕਰਦਾ ਸੀ, ਆਪ ਜੀ ਅੰਤਰਜਾਮੀ ਨੇ ਜਿੱਥੇ ਜਿੱਥੇ ਜਾ ਰਹੇ ਨੇ ਗੁਰਸਿੱਖ ਪ੍ਰੇਮੀਆਂ ਨੂੰ ਸਤਸੰਗ ਜੀ ਪਹੁੰਚ ਕੇ ਦਰਸ਼ਨ ਵੀ ਦੇ ਰਹੇ ਨੇ। ਹਾਫਸਾਬਾਦ ਤੋਂ ਸਤਸੰਗ ਜੀ ਪਹਿਲਾਂ ਵੀ, ਹਾਫਸਾਬਾਦ ਅਤੇ ਬਾਰਾਮੂਲੇ ਦੇ ਵਿਚਾਲੇ ਵੀ ਗੁਰੂ ਕੇ ਸਥਾਨ ਹਨ। ਇੱਥੇ ਵੀ ਦੋ ਤਿੰਨ ਸਥਾਨ ਨੇ ਦੱਸਦੇ ਬਾਰਾਮੂਲੇ ਸਤਸੰਗ ਜੀ, ਇਤਿਹਾਸ ਹੋਰ ਇਤਿਹਾਸਾਂ 'ਚ ਲਿਖਿਆ ਹੋਇਆ। ਪਰ ਅੱਜ ਸਤਸੰਗ ਜੀ ਉਹਨਾਂ ਗੁਰਦੁਆਰਿਆਂ ਨੂੰ ਕੌਣ ਸਾਂਭਦਾ? ਪਤਾ ਨਹੀਂ ਉਹਨਾਂ ਦੀ ਕੀ ਹਾਲਤ ਹੋਊ ਖਾਲਸਾ ਜੀ, ਜਿਹੜੇ ਸਿੱਖਾਂ ਦੀ ਦ੍ਰਿਸ਼ਟੀ 'ਚੋਂ ਅੱਜ ਅਲੋਪ ਹਨ। ਪਤਾ ਨਹੀਂ ਕੋਈ ਝਾੜੂ ਦਿੰਦਾ ਹੋਵੇਗਾ ਕਿ ਨਹੀਂ। ਬੜੀਆਂ ਸਤਸੰਗਤ ਜੀ ਜੇਲ੍ਹਮ ਦੇ ਦਰਿਆ ਦੇ ਕਿਨਾਰੇ 'ਤੇ ਮਹਾਰਾਜ ਦੇ ਰਮਣੀਕ ਸਥਾਨ ਹਨ। ਕਿਨਾਰਿਆਂ 'ਤੇ ਕਈ ਸਤਸੰਗ ਜੀ ਦਰਿਆ ਦੇ ਮਹਾਰਾਜ ਦੇ ਸਥਾਨ ਨੇ, ਕਈ ਅਸਣੀ ਛੜੇ। ਅੱਜ ਭਾਣਾ ਸਤਸੰਗ ਜੀ ਵਾਹਿਗੁਰੂ ਦਾ ਹੁਕਮ ਇਸੇ ਤਰ੍ਹਾਂ ਹੀ ਹੈ। ਜਿਸ ਪ੍ਰਕਾਰ ਹਾਫਸਾਬਾਦ ਆਏ ਨੇ, ਇਹ ਸੁਣੋ,
ਸਤਿਗੁਰ ਦਰਸ਼ਨ ਕੋ ਚਿਤ ਬਿਰਮਤ।
ਇੱਧਰ ਸਤਸੰਗ ਜੀ ਇੱਕ ਸਿੱਖ ਸੀ, ਹਰ ਵੇਲੇ ਚਾਹੁੰਦਾ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ।
ਤਿਸ ਕੋ ਦਰਸ਼ਨ ਦੇ ਬੇਹੇਤ,
ਇਸ ਨੂੰ ਦਰਸ਼ਨ ਦੇਣ ਵਾਸਤੇ ਆਪ ਜੀ ਗਏ।
ਪਹੁੰਚੇ ਸ੍ਰੀ ਸੋਢੀ ਕੁਲਕੇਤ,
ਸੋਢ ਵੰਸ਼ ਦੇ ਨਿਸ਼ਾਨ ਰੂਪ ਸਤਿਗੁਰੂ ਜੀ ਪਹੁੰਚੇ।
ਉਰਤੇ ਵਹਿਰ ਕਰੇ ਉਹ ਪਿਖ ਡੇਰਾ,
ਆਪ ਜੀ ਨੇ ਹਾਫਸਾਬਾਦ ਤੋਂ ਬਾਹਰ ਹੀ ਡੇਰਾ ਕਰ ਲਿਆ।
ਉਤਰੇ ਹੈ ਲਗਾਏ ਤਿਸ ਬੇਰਾ,
ਘੋੜੇ ਲਾ ਦਿੱਤੇ ਸਿੱਖਾਂ ਨੇ, ਥਾਂ ਥਾਂ ਵਿਰਸ਼ਾ ਥੱਲੇ ਉਤਰ ਪਏ।
ਤਰਵਰ ਕੀ ਛਾਇਆ ਰਮਣੀਕ,
ਬਹੁਤ ਹੀ ਰਮਣੀਕ ਵਿਰਸ਼ਾ ਦੀ ਛਾਂ ਸੀ।
ਸਗਨ ਸਦਲ ਗਨ ਖਰੇ ਨਜੀਕ,
ਨੇੜੇ ਤੋਂ ਨੇੜੇ ਖੜੇ ਨੇ ਵਿਰਸ਼ ਸੰਘਣੇ ਪੱਤਰਿਆਂ ਵਾਲੇ।
ਫਰਸ਼ ਕਰਾਏ ਬੈਠਦੇ ਗਏ,
ਫਰਸ਼ ਕਰਾ ਕੇ ਸਤਿਗੁਰੂ ਜੀ ਬੈਠ ਗਏ।
ਗੁਰਮੈ ਸੁਧ ਹੋਈ ਗੁਰ ਆਏ,
ਜਦੋਂ ਹਾਫਸਾਬਾਦ ਪੁਰ ਵਿੱਚ ਖਬਰ ਹੋਈ ਕਿ ਗੁਰੂ ਸਾਹਿਬ ਆਏ ਨੇ।
ਕਰਮ ਚੰਦ ਸਿੱਖ ਤਹਾਂ ਬਸਤ ਹੈ,
ਕਰਮ ਚੰਦ ਸੀ ਇਹ ਸਿੱਖ ਦਾ ਨਾਂ, ਖਾਲਸਾ ਜੀ ਜੋ ਬਸਦਾ ਸੀ।
ਬਾਣੀ ਪੜ੍ਹ ਪੇ ਅਰਥ ਰਸਤ ਹੈ,
ਕੀ ਕਰਦਾ ਸੀ ਸਤਿਗੁਰੂ ਜੀ? ਬਾਣੀ ਪੜ੍ਹਦਾ ਤੇ ਅਰਥਾਂ ਦੇ ਵਿੱਚ ਬਿਰਤੀ ਟਿਕਾ ਕੇ ਰੱਖਦਾ ਸੀ, ਇਹਦੀ ਭਗਤੀ ਇਹ ਸੀ। ਹਰ ਵੇਲੇ ਗੁਰਬਾਣੀ ਨੂੰ ਸਤਸੰਗ ਜੀ ਵਿਚਾਰਦੇ ਹੀ ਰਹਿਣ, ਜੋ ਅਰਥ ਸੀ ਉਹਨਾਂ 'ਚ ਬਿਰਤੀ ਟਿਕਾ ਰੱਖਣੀ।
ਸੋ ਸੁਣ ਕੇ ਆਇਓ ਤਤਕਾਲ,
ਜਦੋਂ ਉਹਨੂੰ ਸਤਸੰਗ ਜੀ ਪਤਾ ਲੱਗਿਆ, ਸੁਣਿਆ, ਉਸਨੇ ਛੇਤੀ ਆਇਆ ਉੱਠ ਕੇ।
ਦੇਖਿਓ ਸੁੰਦਰ ਦਰਸ ਵਿਸਾਲੂ,
ਆ ਕੇ ਸੋਹਣੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਵੰਦਨ ਕਰੀ ਚੰਨ ਅਰਬਿੰਦ,
ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਕਰਮ ਚੰਦ ਨੇ।
ਬੂਜਤ ਪੇ ਸ੍ਰੀ ਹਰਗੋਬਿੰਦ,
ਹਰਗੋਬਿੰਦ ਸਾਹਿਬ ਜੀ ਦੀ ਪੁੱਛਦੇ ਪਏ,
ਕੌਣ ਹੈ ਕਿਸ ਥਲ ਮੈਂ ਬਸ ਹੈ?
ਮਹਾਰਾਜ ਕਹਿੰਦੇ ਭਾਈ ਤੂੰ ਕੌਣ ਹੈ, ਕਿਹੜੇ ਥਾਂ ਤੇ ਵਸਦਾ,
ਕਿਸ ਕਾਰਜ ਆਇਓ ਹਮ ਪਾਸੇ,
ਸਾਡੇ ਪਾਸ ਕਿਸ ਕੰਮ ਵਾਸਤੇ ਆਇਆ ਹੈ?
ਕਰਮ ਚੰਦ ਕਰ ਜੋਰ ਤੇ ਉਚਰੀ,
ਹੱਥ ਜੋੜ ਕੇ ਕਰਮ ਚੰਦ ਨੇ ਬਾਣੀ ਕਹੀ,
ਰਾਵਰ ਸਿੱਖ ਬਸੋ ਇਸ ਪੁਰੀ,
ਮਹਾਰਾਜ ਮੈਂ ਤੁਹਾਡਾ ਨਾਮ ਤਰੀਕ ਸਿੱਖ ਹਾਂ, ਇਸ ਪੁਰੀ ਚ ਵਸਦਾ ਹਾਂ।
ਜਥਾ ਸ਼ਕਤ ਚਾਹੋ ਤੁਮ ਸੇਵਾ,
ਮੈਂ ਮਹਾਰਾਜ ਜੈਸੇ ਮੇਰੀ ਸ਼ਕਤੀ ਹੈ ਬਿਤ ਹੈ ਮੇਰੇ ਵਿੱਚ, ਮੈਂ ਸੇਵਾ ਚਾਹੁੰਦਾ, ਕਿਰਪਾ ਕਰੋ ਮੈਨੂੰ ਸੇਵਾ ਦੱਸੋ।
ਵੱਡੇ ਭਾਗ ਪਹੁੰਚੇ ਗੁਰਦੇਵਾ,
ਤੁਸੀਂ ਮਹਾਰਾਜ ਮੇਰੇ ਵੱਡੇ ਭਾਗ ਜਾਗੇ, ਤੁਸੀਂ ਪਹੁੰਚੇ ਹੋ ਇੱਥੇ।
ਇਮ ਕਹਿ ਗਏ ਸਦਨ ਤਤਕਾਲਾ,
ਜੋ ਖਾਲਸਾ ਜੀ ਕਹਿ ਕੇ ਮਹਾਰਾਜ ਦੇ ਮੱਥਾ ਟੇਕ ਕੇ ਘਰ ਨੂੰ ਚਲਿਆ ਗਿਆ।
ਸਰਬ ਸਮੱਗਰੀ ਲਿਆਏ ਵਿਸਾਲਾ,
ਸਤਗੁਰਾਂ ਤੋਂ ਆਗਿਆ ਲੈ ਕੇ ਸਾਰੀ ਰਸ ਵਸਤ ਲਿਆਇਆ।
ਹੇਤ ਪਮੰਗਮ ਤ੍ਰੇ ਅਰਗਾਨਾ,
ਘੋੜਿਆਂ ਵਾਸਤੇ ਸਤਸੰਗ ਜੀ ਨੇ ਹਾਰੀ ਲਈ, ਦਾਣਾ ਛੋਲੇ ਲਿਆਇਆ ਬੋਰੀਆਂ ਕਈ, ਇਸੇ ਤਰ੍ਹਾਂ ਘਾਹ ਆਦਿਕ ਦਾ ਇੰਤਜ਼ਾਮ ਕੀਤਾ।
ਚਾਵਰ ਚੂਨ ਦਾਲ ਬਿਦਨਾਨਾ,
ਲੰਗਰ ਸਜਾਉਣ ਵਾਲੇ ਦਾਲ ਸਤਸੰਗ ਜੀ, ਚੌਲ ਆਟਾ,
ਸਰਪੀ ਸਿਤਾ ਆਨ ਕਰਨੀ ਕੇ,
ਘਿਓ ਖੰਡ ਬਹੁਤ ਸਾਰੇ ਲਿਆਇਆ।
ਸ੍ਰੀ ਗੁਰ ਕੇ ਸਭ ਧਰਿਓ ਨਿਜੀ ਕੇ,
ਸਤਿਗੁਰਾਂ ਦੇ ਭੇਟਾ ਰੱਖ ਦਿੱਤੇ ਚਰਨਾਂ ਚ।
ਆਇਸ ਪਾਏ ਅਰਲਾ ਅਰਾਲਕ ਤਵੇ,
ਆਗਿਆ ਪਾ ਕਰਕੇ ਗੁਰੂ ਸਾਹਿਬ ਦੀ ਲਾਂਗਰੀਆਂ ਨੇ।
ਭੋਜਨ ਕਰਿਓ ਤਿਆਰ ਸੁਬ ਸਵੇ,
ਛੇਤੀ ਦਿਨ ਭੋਜਨ ਤਿਆਰ ਕੀਤਾ।
ਸ੍ਰੀ ਹਰ ਗੋਬਿੰਦ ਜਬ ਤ੍ਰਿਪਤ ਆਏ,
ਸਤਿਗੁਰੂ ਜੀ ਤ੍ਰਿਪਤ ਹੋਏ ਜਿਸ ਵੇਲੇ,
ਹੋਏ ਪ੍ਰਸੰਨ ਬੈਠੇ ਤਰਸ਼ਾਏ,
ਵਿਰਸ ਦੀ ਛਾਂ ਥੱਲੇ ਬੈਠੇ ਨੇ ਮਹਾਰਾਜ ਖੁਸ਼ ਹਨ।
ਬੋਲਿਓ ਕਰਮ ਚੰਦ ਕਰ ਜੋਰ,
ਹੱਥ ਜੋੜ ਕੇ ਕਰਮ ਚੰਦ ਬੋਲਿਆ,
ਚੈਤ ਰਹੋ ਆਵਣ ਤੁਮ ਓਰ,
ਮਹਾਰਾਜ ਜੀ ਮੈਂ ਚਾਹੁੰਦਾ ਸੀ ਵੀ ਤੁਹਾਡੇ ਦਰਸ਼ਨ ਕਰਨ ਕਦੋਂ ਜਾਵਾਂ ਅੰਮ੍ਰਿਤਸਰ।
ਜਪ ਜੀ ਕੇ ਅਰਥਨ ਕੀ ਚਾਹੂ,
ਮੇਰੇ ਮਨ ਵਿੱਚ ਜੀ ਜਪ ਜੀ ਸਾਹਿਬ ਦੇ ਅਰਥ ਸੁਣਨ ਦੀ ਇੱਛਾ ਸੀ ਕਿ ਮੈਨੂੰ ਜਪਜੀ ਸਾਹਿਬ ਦੇ ਅਰਥ ਮਹਾਰਾਜ ਸੁਣਾਉਣ।
ਸੁਣੋ ਸਰਾਉਣ ਮੈਂ ਰਾਵਰ ਪਾਹੂ,
ਆਪ ਜੀ ਦੀ ਰਸਨਾ ਤੋਂ ਮਹਾਰਾਜ ਮੈਂ ਕੰਨੀ ਸੁਣਨਾ ਚਾਹੁੰਦਾ ਜਪਜੀ ਸਾਹਿਬ ਦੇ ਅਰਥ, ਮੈਂ ਚਾਹੁੰਦਾ ਸੀ ਵੀ ਕਦੋਂ ਅੰਮ੍ਰਿਤਸਰ ਜਾਵਾਂ,
ਕਿਰਪਾ ਕਰੋ ਮੁਝ ਦਿਓ ਸੁਨਾਏ।
ਬੜੀ ਕਿਰਪਾ ਕੀਤੀ ਮਹਾਰਾਜ, ਤੁਸੀਂ ਇੱਥੇ ਆ ਕੇ ਚਰਨ ਪਾਏ ਨੇ, ਮੈਨੂੰ ਇੱਥੇ ਹੀ ਦਰਸ਼ਨ ਦੇ ਦਿੱਤੇ, ਮੈਨੂੰ ਜਪਜੀ ਸਾਹਿਬ ਦੇ ਅਰਥ ਸੁਣਾਓ।
ਤੁਮ ਬਿਨ ਅਪਰਨਾ ਕਿਸ ਤੇ ਆਏ,
ਮਹਾਰਾਜ ਤੁਹਾਡੇ ਬਿਨਾਂ ਕੌਣ ਸੁਣਾਊਗਾ ਅਰਥ।
ਸ੍ਰੀ ਹਰਗੋਬਿੰਦ ਬਾਕ ਬਖਾਨਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਜੀ ਬਚਨ ਕਹੇ ਕਰਮ ਚੰਦ ਨੂੰ,
ਜਪ ਕੇ ਅਰਥ ਮਹਾਨ ਮਹਾਨਾ।
ਇਹ ਭਾਈ ਕਰਮ ਚੰਦ, ਜਪਜੀ ਸਾਹਿਬ ਦੇ ਅਰਥ ਬਹੁਤ ਹੀ ਮਹਿੰਗੇ ਔਖੇ ਹਨ, ਵੱਡੇ ਤੋਂ ਵੱਡੇ ਹਨ।
ਜਥਾ ਵੇਦ ਪਦ ਅਰਥ ਉਚਾਰੇ,
ਜਿਵੇਂ ਵੇਦ ਦਾ ਸ਼ਬਦ ਹੈ ਵਾਹ ਵਾਹ ਤੇ ਦੱਦਾ, ਦੋ ਅੱਖਰਾਂ ਦਾ ਵੇਦ ਇਹ ਪਦ ਹੈ।
ਨਿਜ ਸਰੂਪ ਜਾਣਨ ਨਿਰਧਾਰੇ,
ਵੇਦ ਹਮੇਸ਼ਾ ਵਾਸਤੇ ਖਾਲਸਾ ਜੀ, ਜਿੰਨੀਆਂ ਵਸਤੂਆਂ ਨੇ ਉਹਨਾਂ ਦਾ ਕੋਈ ਸਤਸੰਗ ਜੀ ਮੁੱਢ ਤਾਂ ਹੁੰਦਾ ਨਾ, ਜਿਵੇਂ ਮਿੱਟੀ ਦਾ ਪੇੜਾ ਉਥੋਂ ਘੜਾ ਬਣਦਾ ਹੈ, ਇਸ ਤਰ੍ਹਾਂ ਆਪਣਾ ਸਰੀਰ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਰਕਤ ਬਿੰਦ ਤੋਂ ਬਣਿਆ ਹੈ, ਇਸ ਤਰ੍ਹਾਂ ਸ਼ਬਦ ਵੀ ਸਤਸੰਗ ਜੀ ਬਣਦੇ ਨੇ, ਸ਼ਬਦਾਂ ਦੀ ਧਾਤੂ ਹੋਇਆ ਕਰਦੀ ਹੈ। ਸੋ ਵੇਦ ਸ਼ਬਦ ਕਿੱਥੋਂ ਬਣੇ ਆ, ਜਿਵੇਂ ਮੁਸਲਮਾਨ ਕਹਿੰਦੇ ਆ ਸਤਸੰਗ ਜੀ, ਫਾਰਸੀ ਅਰਬੀ ਪੜ੍ਹੇ ਹੋਏ ਕਹਿੰਦੇ ਵਾਹਿਗੁਰੂ ਬਾਹਦ ਤੋਂ ਬਣਿਆ, ਬਾਹਦ ਸ਼ਬਦ ਸੀ। ਇਸੇ ਤਰ੍ਹਾਂ ਸਤਸੰਗ ਜੀ ਅਬ ਤੋਂ ਓਅੰਕਾਰ ਬਣਿਆ। ਸੋ ਇਉਂ ਸਤਸੰਗ ਜੀ ਸ਼ਬਦਾਂ ਦੀ ਵੀ ਧਾਤੂ ਹੁੰਦੀ ਹੈ ਜਿੱਥੋਂ ਬਣੇ ਨੇ। ਮਹਾਰਾਜ ਕਹਿੰਦੇ ਹੇ ਕਰਮ ਚੰਦ, ਜਿਵੇਂ ਵੇਦ ਨੇ ਨਾ, ਵੇਦ ਬਿਦ ਤੋਂ ਬਣੇ ਨੇ, ਬਿਦ ਦਾ ਅਰਥ ਹੈ ਜਾਣਨਾ ਸੰਸਕ੍ਰਿਤ ਵਿੱਚ।
ਨਿਜ ਸਰੂਪ ਜਾਣਨ ਨਿਰਧਾਰੇ,
ਵੇਦਾਂ ਦਾ ਨਾਂ ਕਿਉਂ ਬਿਦ ਤੋਂ ਬਣੇ ਨੇ, ਕਿਉਂ ਵੇਦ ਪੜ੍ਹਨ ਵਾਲਾ ਆਪਣੇ ਸਰੂਪ ਨੂੰ ਜਾਣ ਲੈਂਦਾ, ਤਾਂ ਕਰਕੇ ਵੇਦਾਂ ਦਾ ਨਾਂ ਵੇਦ ਰੱਖਿਆ ਹੈ।
ਤਿਮ ਜਪ ਪਦ ਕੋ ਅਰਥ ਲਖੀਜੈ,
ਇਉਂ ਜਾਣ ਲੈ ਤੂੰ ਜਪਜੀ ਸਾਹਿਬ ਦੇ ਅਰਥ, ਤੂੰ ਮੇਰੇ ਸਾਡੇ ਕੋਲੋਂ ਪੁੱਛਦਾ ਜਪ, ਜਪਜੀ ਸਾਹਿਬ ਤੋਂ ਉੱਤੋਂ ਲਿਖ ਦਿੰਦੇ ਹਾਂ ਖਾਲਸਾ ਜੀ, ਗੁਰਬਾਣੀ 'ਚ ਤਾਂ ਨਹੀਂ ਜਪਜੀ ਸਾਹਿਬ ਲਿਖਿਆ ਹੋਇਆ, ਉੱਥੇ ਤਾਂ ਇੱਕ ਓਂਕਾਰ ਤੋਂ ਸ਼ੁਰੂ ਕੀਤਾ ਹੋਇਆ, ਗੁਟਕੇ 'ਚ ਲਿਖ ਦਿੰਦੇ ਨੇ ਉੱਥੇ ਜਪਜੀ ਸਾਹਿਬ, ਫਿਰ ਇੱਕ ਓਂਕਾਰ ਸ਼ੁਰੂ ਕਰਦੇ ਹੈ। ਅਸਲੀ ਥਾਂ ਗੁਰੂ ਗ੍ਰੰਥ ਸਾਹਿਬ 'ਚ ਉੱਥੇ ਉੱਤੇ ਜਪਜੀ ਸਾਹਿਬ ਨਹੀਂ ਲਿਖਿਆ ਜਾਂਦਾ, ਅਸਲ ਸਤਸੰਗਤ ਜੀ ਜਪ ਵਿਚਾਰ ਮੰਗਲ ਮੰਗਲਾਚਾਰ ਤੋਂ ਗਾਹਾਂ ਫਿਰ ਮੈਂ ਜਪ ਲਿਖਿਆ ਹੋਇਆ। ਜਪ ਉੱਥੇ ਬਾਣੀ ਦਾ ਨਾਮ ਹੈ, ਜਪ ਜਪਣ ਦਾ ਹੁਕਮ ਹੈ, ਜਪ ਸਤਸੰਗ ਜੀ ਫਲ ਦੱਸਿਆ ਹੋਇਆ ਹੈ ਕਿ ਜਪ ਜਾਣ ਲਵੇਗਾ। ਸੋ ਹੁਣ ਜਪ ਸ਼ਬਦ ਕਿੱਥੋਂ ਬਣਿਆ, ਜਿਵੇਂ ਵੇਦ ਸ਼ਬਦ ਸਤਸੰਗ ਜੀ ਵਿਦ ਤੋਂ ਬਣਿਆ ਨਾ, ਵਿਦ ਅੱਖਰ ਤੋਂ ਪਦ ਤੋਂ, ਇਸ ਤਰ੍ਹਾਂ ਮਹਾਰਾਜ ਦੱਸਦੇ ਨੇ ਹੇ ਕਰਮ ਚੰਦ, ਜਿਹੜਾ ਜਪ ਹੈ ਨਾ, ਤੂੰ ਜਪਜੀ ਸਾਹਿਬ ਦੇ ਅਰਥ ਸਾਹਿਬ ਦੇ ਕੋਲ ਸੁਣਨਾ ਚਾਹੁੰਦਾ, ਜੀ ਤਾਂ ਸਤਿਕਾਰ ਦਾ ਅੱਖਰ ਜੋੜਿਆ ਹੈ ਨਾਲ, ਜਪ ਗਿਆਪ ਤੋਂ ਬਣਿਆ ਹੈ।
ਨਿਜ ਸਰੂਪ ਜਾਣਨ ਆਪਣ ਸਰੂਪ ਜਨੀਜੈ,
ਉਤਲੀ ਪੰਕਤੀ ਤੋਂ
ਤਿਮ ਜਮ ਪਦ ਕੋ ਅਰਥ ਲਖੀਜੈ,
ਜਿਉਂ ਜਪ ਪਦ ਦੇ ਵੀ ਅਰਥ ਸੁਣ ਲਾ, ਜਿਵੇਂ ਵੇਦ ਦੇ ਸੁਣ ਲੈ, ਵੇਦ ਦੇ ਬਿੰਦ ਤੋਂ ਆਰੰਭ ਹੋਇਆ ਸ਼ਬਦ, ਜਪ ਤੋਂ ਸੁਣ।
ਜਾਣਨ ਆਪਣ ਸਰੂਪ ਜਨੀਜੈ,
ਇਹ ਜਾਣ ਲੈ ਆਪਣੇ ਸਰੂਪ ਨੂੰ ਜਨਾਉਣ ਵਾਲਾ ਜਿਹੜਾ ਹੋਵੇ।
ਧਰਿਓ ਪ੍ਰਥਮ ਹੀ ਜੋ ਜਪ ਨਾਮ,
ਇਹ ਜਿਹੜਾ ਪ੍ਰਥਮ ਮਹਾਰਾਜ ਨੇ ਜਪ ਨਾਮ ਧਰਿਆ ਹੈ, ਪਹਿਲਾਂ ਗੁਰਬਾਣੀ ਤੋਂ ਮੂਹਰੇ ਪਹਿਲਾਂ ਜਪਜੀ ਸਾਹਿਬ ਆਉਂਦਾ, ਔਰ ਇਹਦਾ ਨਾਂ ਵੀ ਬਾਣੀ ਦਾ ਜਪ ਰੱਖਿਆ ਹੈ। ਜਪ ਦਾ ਅਰਥ ਜਨਾਉਣ ਵਾਲਾ, ਕੀ ਜਾਣਾਉਣ?
ਸਰਬ ਗ੍ਰੰਥ ਕੋ ਲਿਖ ਅਬਰਾਮ,
ਸਾਰੇ ਗ੍ਰੰਥ ਸਾਹਿਬ ਨੂੰ ਲਿਖਿਆ, ਲੇਕਿਨ ਮੂਹਰੇ ਜਪ ਲਿਖਿਆ ਹੈ।
ਵੇਦ ਰੋ ਜਪ ਪਦ ਦ੍ਵੈ ਕੋ ਅਰਥ,
ਵੇਦ ਦਾ ਤੇ ਜਪ ਦਾ ਅਰਥ ਇੱਕੋ ਹੀ ਹੈ, ਚਾਹੇ ਜਪ ਕਹਿ ਲਓ ਚਾਹੇ ਵੇਦ ਕਹਿ ਲਓ। ਜਪ ਦੇ ਵੀ ਦੋ ਅੱਖਰ ਨੇ, ਜੱਜਾ ਪੱਪਾ, ਵੇਦ ਦੇ ਬਾਬਾ ਦੱਦਾ ਹਨ।
ਇੱਕ ਜਾਣਨ ਕੋ ਕਹੇ ਸਮਰੱਥ,
ਇਹ ਜਪ ਦੇ ਅੰਦਰ ਤੇ ਵੇਦ ਦੇ ਅੰਦਰ ਦੋਨਾਂ ਸ਼ਬਦਾਂ ਚ ਇੱਕ ਜਾਣਨ ਦੀ ਸ਼ਕਤੀ ਹੈ। ਮਹਾਰਾਜ ਕਹਿੰਦੇ ਇਹ ਕਰਮ ਚੰਦ ਸਮਝ ਲਾ, ਇੱਕ ਜਿਹੜਾ ਇੱਕ ਵਾਹਿਗੁਰੂ ਹੈ ਨਾ, ਉਹਨੂੰ ਜਨਾਉਣ ਦੀ ਸ਼ਕਤੀ ਵੇਦ ਵੀ ਰੱਖਦਾ ਹੈ, ਤਾਂ ਉਹਦਾ ਨਾਂ ਵੇਦ ਪਿਆ ਹੈ, ਤੇ ਜਪਜੀ ਸਾਹਿਬ ਵੀ ਰੱਖਦਾ ਤਾਂ ਇਹਦਾ ਨਾਂ ਜਪ ਪਿਆ ਹੈ। ਜਪ ਦਾ ਅਰਥ ਵੀ ਜਨਾਉਣ ਵਾਲਾ ਤੇ ਵੇਦ ਦਾ ਅਰਥ ਵੀ ਜਨਾਉਣ ਵਾਲਾ।
ਜਾਂ ਤੇ ਸੁਣੋ ਖਸ਼ਟ ਜੇ ਪੌੜੀ,
ਇਸ ਕਰਕੇ 6 ਪੌੜੀਆਂ ਪੈਂਦੀਆਂ ਨੇ ਜਿਹੜੀਆਂ,
ਕੀਨ ਮੰਗਲਾ ਚਰਨ ਸਠੌਰੀ,
ਇਹ ਸਾਰਾ ਮੰਗਲਾਚਾਰ ਕੀਤਾ ਉਸ ਸਤੀ ਕੀਤੀ ਹੈ ਵਾਹਿਗੁਰੂ ਦੀ, ਗੁਰੂ ਨਾਨਕ ਦੇਵ ਜੀ ਨੇ।
ਸਪਤਮ ਮਹਿ ਬੈਰਾਗ ਅਲਾਵਾ,
7ਵੀਂ ਪੌੜੀ ਚ ਬੈਰਾਗ ਦਾ ਕਥਨ ਹੈ। ਜੇ ਜੁਗ ਜਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਜਾਣੀਆਂ ਨਾਲ ਚਲੇ ਸਭ ਕੋਏ, ਚੰਗਾ ਨਾ ਔਰ ਖਾਇ ਕੇ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਇੰਨਾ ਪ੍ਰਤਾਪ ਵੱਧ ਜਾਵੇ ਜੁਗਾ ਚੌਹਾਂ ਦੀ ਉਮਰ ਵੀ ਆਪਣੀ ਹੋ ਜਾਵੇ ਬਹੁਤੇ ਜਿਉਣ ਦੇ ਹੀ ਆਦਮੀ ਭੁੱਖਾ ਮੈਂ ਮਰਨ ਜੇ ਲੰਮੀ ਉਮਰ ਵੀ ਬਣ ਜਾਵੇ ਨਾਲ ਚੱਲੇ ਸਭ ਕੋਏ ਫਿਰ ਇਹਨਾਂ ਵੀ ਕੋਈ ਪੁੱਛੇ ਨਾ ਜਦ ਆਪ ਉੱਠੇ ਤਾਂ ਸਾਰੀ ਦੁਨੀਆ ਮਗਰ ਲੱਗ ਕੇ ਤੁਰ ਪਵੇ ਇੰਨਾ ਪ੍ਰਤਾਪ ਹੋਵੇ ਆਦਮੀ ਦਾ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਉਦੋਂ ਵੀ ਦਸ ਗੁਣਾ ਵੱਧ ਜੇ ਉਮਰ ਚਾਰ ਯੁਗਾਂ ਨਾਲੋਂ ਵੀ ਨਾਲ ਚੱਲੇ ਸਭ ਕੋਏ ਸਾਰੇ ਲੋਕ ਨਾਲ ਆਗਿਆ ਮੰਨਣ ਤੁਰੇ ਫਿਰਨ ਆਹ ਕੁਛ ਹੋ ਜਾਵੇ ਜੇ ਤਿਸ ਨਜ਼ਰ ਨਾ ਆਵੇ ਜੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਚ ਨਹੀਂ ਨਾ ਹੋਈ ਤਾਂ ਫਿਰ ਕੁਛ ਫਾਇਦਾ ਨਹੀਂ ਹੈ ਭਾਵ ਉਹ ਸ਼ਬਦ ਹੈ ਇਹ ਸੱਤਵੀਂ ਪੌੜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇਹ ਕਰਮ ਚੰਦ ਇਹਨੂੰ ਸੁਣ ਕੇ ਵਿਰਾਗ ਪੈਦਾ ਹੁੰਦਾ ਹੈ
ਬਿਨਾਂ ਗਿਆਨ ਸਭ ਕੂੜ ਦਿਖਾਵਾ
ਬਿਨਾਂ ਗਿਆਨ ਤੋਂ ਸਭ ਝੂਠਾ ਹੀ ਹੈ
ਬਹੁਰੋ ਚਾਰ ਜੇ ਪੌੜੀ ਬਣੀ
ਫੇਰ ਚਾਰ ਪੌੜੀਆਂ ਅੱਗੇ ਜਿਹੜੀਆਂ ਸੁਣਿਆ ਸਿੱਧ ਪੀਰ ਸੁਰਨਾਥ ਦੀਆਂ ਹਨ
ਸਰਵਨ ਮਹਾਤਮ ਮਹਿਮਾ ਭਣੀ
ਇਹਦੇ ਵਿੱਚ ਸੁਣਨ ਦਾ ਮਹਾਤਮ ਦੱਸਿਆ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵਿਰਾਗ ਤੋਂ ਬਿਨਾਂ ਸਤਸੰਗਤ ਜੀ ਕਿਸੇ ਵੱਲ ਧਿਆਨ ਨਹੀਂ ਹੁੰਦਾ ਵਿਰਾਗ ਤੋਂ ਬਿਨਾਂ ਬਿਰਤੀ ਨਹੀਂ ਟਿਕਦੀ ਜਿੰਨਾ ਚਿਰ ਬਿਰਤੀ ਨਹੀਂ ਟਿਕਦੀ ਸੁਣਾਂਗੇ ਆਪਾਂ ਕੀ ਸੋ ਵਿਰਾਗ ਦੀ ਪੌੜੀ ਤੋਂ ਬਾਅਦ ਮਹਾਰਾਜ ਨੇ ਅੱਗੇ ਜਦੋਂ ਵਿਰਾਗਵਾਨ ਹੁੰਦਾ ਆਦਮੀ ਉਹਦਾ ਸੁਣਨ ਲੱਗ ਜਾਂਦਾ ਜਦੋਂ ਸੁਣਨ ਲੱਗ ਜਾਂਦਾ ਫਿਰ ਉਹਨੂੰ ਦੱਸਣਾ ਵੀ ਪੈਂਦਾ ਵੀ ਤੈਨੂੰ ਸੁਣਨ ਦਾ ਲਾਭ ਆਹ ਹੋਊ ਤਦੇ ਰੁਚੀ ਵੱਧਦੀ ਹੈ ਜਦ ਕੋਈ ਸੁਣਨ ਲੱਗ ਜਾਵੇ ਉਹਦੀ ਰੁਚੀ ਵਧਾਉਣ ਵਾਸਤੇ ਖਾਲਸਾ ਜੀ ਉਹ ਸੁਣਨ ਦਾ ਫਲ ਦੱਸਣਾ ਪੈਂਦਾ ਵੀ ਤੂੰ ਸੁਣਨ ਲੱਗ ਗਿਆ ਇਹਦਾ ਫਲ ਆ ਫਿਰ ਉਦੋਂ ਵੀ ਅਗਲਾ ਦੂਣਾ ਸੁਣਦਾ ਰੁਚੀ ਨਾਲ ਮਹਾਰਾਜ ਕਹਿੰਦੇ ਹੇ ਕਰਮ ਚੰਦ ਚਾਰ ਪੌੜੀਆਂ ਚ ਸੁਣਨ ਦਾ ਮਹਾਤਮ ਦੱਸਿਆ ਹੈ
ਪੁਨ ਚਾਰਨ ਮੈਂ ਮੰਨਣ ਦਿਖਾਇਓ
ਫਿਰ ਚੌ ਪੌੜੀਆਂ ਚ ਫਿਰ ਮੰਨਣ ਦਾ ਮਹਾਤਮ ਦੱਸਿਆ ਵੀ ਜਿਹੜਾ ਸੁਣ ਕੇ ਮੰਨੇਗਾ ਉਹਨੂੰ ਕੀ ਫਲ ਮਿਲੇਗਾ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਪਰਿਵਾਰ ਐਸਾ ਆਧਾਰ ਸਾਰੇ ਪਰਿਵਾਰ ਨੂੰ ਵੀ ਸਤਸੰਗ ਜੀ ਸਵਾਰ ਦੇਵੇਗਾ ਇਹ ਮੰਨਣ ਦਾ ਮਹਾਤਮ ਚੌ ਪੌੜੀਆਂ ਚ ਕਿਹਾ
ਬ੍ਰਹਮ ਗਿਆਨ ਕੋ ਹੇਤ ਜਨਾਇਓ
ਫਿਰ ਬ੍ਰਹਮ ਗਿਆਨ ਦਾ ਹੇਤੂ ਕਾਰਨ ਸਰਵਣ ਮੰਨਣ ਜਨਾਇਆ ਹੈ ਪਹਿਲਾਂ ਵਿਰਾਗ ਵਿਰਾਗ ਤੋਂ ਬਾਅਦ ਫਿਰ ਵਿਵੇਕ ਵਿਚਾਰ ਆ ਜਾਣੀ ਫਿਰ ਬੰਦਾ ਸੁਣਨ ਲੱਗ ਜਾਂਦਾ ਸੁਣ ਸਰਵਣ ਤੋਂ ਬਾਅਦ ਫਿਰ ਮੰਨਣ ਕਰਨ ਲੱਗ ਜਾਂਦਾ ਮੰਨਣ ਤੋਂ ਬਾਅਦ ਫਿਰ ਕਮਾਈ ਵੀ ਕਰਦਾ ਹੈ ਕਹਿੰਦਾ ਵੀ ਤੂੰ ਆਹ ਕੰਮ ਕਰ ਰਿਹਾ ਨਹੀਂ ਮੰਨ ਤਾਂ ਲਿਆ ਸੀ ਜੇ ਤੂੰ ਮੰਨਿਆ ਤੇਰਾ ਕੀ ਹੈ ਜੇ ਤੂੰ ਕਰਨ ਨਹੀਂ ਲੱਗਿਆ ਸੋ ਸਤਸੰਗ ਜੀ ਅੱਗੇ ਕਮਾਈ ਦੱਸਦੇ ਹਨ ਫਿਰ ਨਿਧਿਆਸਨ
ਪੰਚ ਪ੍ਰਵਾਨ ਵਿਖੇ ਨਿਧਿਆਸਨ
ਪੰਚ ਪ੍ਰਵਾਨ ਪੌੜੀ ਵਿੱਚ ਨਿਧਿਆਸਨ ਕਮਾਈ ਕਰਨ ਵਾਲਿਆਂ ਦਾ ਵਰਣਨ ਹੈ
ਤਿੰਨੋ ਕਰ ਤਿਓ ਕਰੇ ਉਪਾਸਨ
ਇਹ ਤਿੰਨਾਂ ਕਰਕੇ ਸਤਸੰਗ ਜੀ ਸਰਵਣ ਮੰਨਣ ਨਿਧਿਆਸਨ ਇਹਨਾਂ ਦੁਆਰਾ ਜਿਹੜਾ ਉਪਾਸਨਾ ਭਗਤੀ ਕਰਦਾ ਹੈ
ਤੂੰ ਸਦਾ ਸਲਾਮਤ ਨਿਰੰਕਾਰ
ਉਹ ਫਿਰ ਆਹ ਸ਼ਬਦ ਨੂੰ ਵਿਚਾਰਦਾ ਤੂੰ ਸਦਾ ਸਲਾਮਤ ਨਿਰੰਕਾਰ ਇਹ ਖਾਲਸਾ ਜੀ ਤੂੰ ਸਦਾ ਸਲਾਮਤ ਤੇ ਨਿਰੰਕਾਰ ਤਿੰਨ ਸ਼ਬਦ ਨੇ ਹਮੇਸ਼ਾ ਵਾਸਤੇ ਜਿੰਨੇ ਸ਼ਬਦ ਨੇ ਸਾਰੇ ਸਤਸੰਗ ਜੀ ਕਿਸੇ ਨਾ ਕਿਸੇ ਚੀਜ਼ ਨੂੰ ਜਣਾਉਂਦੇ ਨੇ ਜਿਵੇਂ ਆਪਾਂ ਸਾਰੇ ਭੈਣ ਭਾਈ ਬੈਠੇ ਹੈ ਆਪਣੇ ਨੌਂ ਤਾਂ ਵੱਖਰੇ ਵੱਖਰੇ ਨੇ ਸਾਰੇ ਅੱਡ ਅੱਡ ਸਰੀਰਾਂ ਨੂੰ ਜਣਾਉਂਦੇ ਨੇ ਇਸੇ ਤਰ੍ਹਾਂ ਸਤਸੰਗ ਜੀ ਗੁਰਬਾਣੀ ਦੇ ਸ਼ਬਦ ਨੇ ਜਿਹੜੇ ਉਹ ਵੀ ਵੱਖਰਾ ਵੱਖਰਾ ਜਣਾਉਂਦੇ ਨੇ ਸੋ ਤੂੰ ਦਾ ਅਰਥ ਸਤਸੰਗ ਜੀ ਜੀਵ ਆਪਾਂ ਸਾਰੇ ਜੀਵਾਂ ਦੀ ਪ੍ਰਣਾਲੀ ਵਿੱਚੋਂ ਹਾਂ ਸਦਾ ਸਲਾਮਤ ਸਤਸੰਗ ਜੀ ਈਸ਼ਰ ਉਹਨੂੰ ਜਣਾਉਂਦਾ ਸਦਾ ਸਲਾਮਤ ਈਸ਼ਰ ਉਹ ਖਾਲਸਾ ਜੀ ਜਿਹੜਾ ਮਾਇਆ ਸਬਲ ਹੈ ਮਾਇਆ ਦੇ ਸਹਿਤ ਹੈ ਜਿਵੇਂ ਇੱਕ ਆਦਮੀ ਹੈ ਜਦੋਂ ਸਤਸੰਗ ਜੀ 15-16 ਸਾਲ ਦੀ ਉਮਰ ਤੋਂ ਥੱਲੇ ਹੁੰਦਾ ਹੈ ਉਹਦਾ ਮਾਂ ਬਾਪ ਨਾਲ ਮੋਹ ਹੁੰਦਾ ਹੈ ਮਾਂ ਬਾਪ ਦੇ ਪਰਿਵਾਰ ਦਾ ਹੀ ਸਤਸੰਗ ਜੀ ਸਭ ਕੁਛ ਪਦਾਰਥ ਉਹਦੇ ਦਿਮਾਗ ਵਿੱਚ ਹੁੰਦਾ ਜਦੋਂ ਸਤਸੰਗ ਜੀ ਉਹ ਵਿਆਹਿਆ ਜਾਂਦਾ ਇੱਕਦਮ ਫਰਕ ਪੈ ਜਾਂਦਾ ਉਸੇ ਵੇਲੇ ਸਤਸੰਗ ਜੀ ਉਹਦੀਆਂ ਰੁਚੀਆਂ ਬਦਲ ਜਾਂਦੀਆਂ ਔਰ ਉਸ ਨੂੰ ਆਪਾਂ ਗ੍ਰਸਤੀ ਕਹਿਣ ਲੱਗ ਜਾਂਦੇ ਹਾਂ ਸਰੀਰ ਤਾਂ ਉਹੀ ਦਿਸਣ ਨੂੰ ਹੁੰਦਾ ਹੈ ਪਰ ਸਤਸੰਗ ਜੀ ਵਿਹਣੇ ਕਰਕੇ ਉਹਦੇ ਚ ਫਰਕ ਪੈ ਜਾਂਦਾ ਸੋ ਇਸੇ ਤਰ੍ਹਾਂ ਸਤਸੰਗ ਜੀ ਵਾਹਿਗੁਰੂ ਅਕਾਲ ਪੁਰਖ ਅੰਤਰ ਜਾਮੀ ਜਦੋਂ ਮਾਇਆ ਦੇ ਸਹਿਤ ਹੁੰਦਾ ਸਤਸੰਗ ਜੀ ਜਿਵੇਂ ਗ੍ਰਸਤੀ ਪ੍ਰੇਮੀ ਹੈ ਐ ਖਾਲਸਾ ਜੀ ਨੂੰ ਮਾਇਆ ਸਬਲ ਉਹਨੂੰ ਈਸ਼ਰ ਕਹਿੰਦੇ ਨੇ। ਉਹੀ ਸ੍ਰਿਸ਼ਟੀ ਨੂੰ ਰਚਦਾ ਖਾਲਸਾ ਜੀ, ਅਕਾਲ ਪੁਰਖ ਨਹੀਂ ਰਚਦਾ। ਜੋ ਮਾਇਆ ਤੋਂ ਬਿਨਾਂ ਹੋ ਕਰਕੇ ਸ੍ਰਿਸ਼ਟੀ ਨਹੀਂ ਰਚਦਾ ਹੈ, ਉਹ ਮਾਇਆ ਦੇ ਸਹਿਤ ਹੋ ਕੇ, ਮਾਇਆ ਕੀ ਆ, ਮਾਇਆ ਉਹਦੀ ਇੱਛਾ ਹੀ ਆ, ਸਮਝੋ ਮਾਇਆ ਛਾਇਆ, ਮਾਇਆ ਉਹਦੀ ਛਾਂ ਹੀ ਆ ਖਾਲਸਾ ਜੀ। ਇਸੇ ਤਰ੍ਹਾਂ ਸਦਾ ਸਲਾਮਤ ਉਹਦਾ ਨਾਂ ਆ ਜਿਹੜਾ ਈਸ਼ਰ ਸਤਸੰਗ ਜੀ ਮਾਇਆ ਸਵਲੋਕ ਹੈ ਸ੍ਰਿਸ਼ਟੀ ਰਚਦਾ। ਨਿਰੰਕਾਰ ਉਹ ਹੈ ਜਿਹਦਾ ਅਕਾਲ ਪੁਰਖ ਅੰਤਰ ਜਾਮੀ, ਜਿਹਦਾ ਆਕਾਰ ਕੋਈ ਨਹੀਂ, ਜਿਹਨੂੰ ਕਹਿੰਦਾ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜੇ, ਰੂਪ ਰੰਗ ਅਰ ਰੇਖ ਭੇਕੂ ਕਹਿ ਨਾ ਸਕਤ ਕੇ, ਉੱਥੇ ਜਾਤ ਪਾਤ ਹੈ ਨਹੀਂ। ਨਿਰੰਕਾਰ ਦੇ ਵਿੱਚ ਕੋਈ ਉੱਥੇ ਜਾਤ ਪਾਤ ਨਹੀਂ ਸਤਸੰਗ ਜੀ, ਥੱਲੇ ਜਿਹੜੇ ਸਤਸੰਗ ਜੀ ਇੱਥੇ ਮਾਇਆ ਸਬਲ ਆ, ਉੱਥੇ ਸਭ ਕੁਛ ਹੈ। ਮਾਇਆ ਵਿੱਚ ਸਭ ਕੁਛ ਹੈ, ਮਾਇਆ ਤੋਂ ਨਿਰਲੇਪ ਹੋ ਕੇ ਕੁਝ ਵੀ ਨਹੀਂ ਹੈ, ਵਾਹਿਗੁਰੂ ਹੈ ਕੇਵਲ ਸਤਸੰਗ ਜੀ। ਸੋ ਆਪ ਜੀ ਦੱਸਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ ਹੈ ਮਾਨਕ ਚੰਦ, ਤੂੰ ਜਪਜੀ ਸਾਹਿਬ ਦੇ ਅਰਥ ਪੁੱਛ ਰਹੇ ਹਾਂ, ਤੈਨੂੰ ਸਿਧਾਂਤ ਦੱਸਦੇ ਹਾਂ। ਜਿਹੜਾ ਸਰਵਣ ਮੰਨਣ ਦੇ ਅਧਿਆਸਨ ਕਮਾਈ ਕਰ ਲੈਂਦਾ ਉਹਨੂੰ ਫਿਰ ਇਹ ਸ਼ਬਦਾਂ ਦੁਆਰਾ ਗਿਆਨ ਹੁੰਦਾ। ਸੋ ਖਾਲਸਾ ਜੀ ਆਪਾਂ ਜਪਜੀਤ ਸਾਹਿਬ ਪੜ੍ਹਦੇ ਸਾਰੇ ਜਾਣਦੇ, ਚਾਰ ਗੇਰ ਆਉਂਦਾ ਕਿ ਨਹੀਂ ਤੂੰ ਸਦਾ ਸਲਾਮਤ ਨਿਰੰਕਾਰ। ਵੇਦਾਂ ਵਿੱਚ ਵੀ ਜਿਹੜੇ ਸਭ ਤੋਂ ਵੱਡੇ ਮਹਾਂਵਾਕ ਨੇ ਨਾ ਜਿਹੜੇ ਸ਼੍ਰੋਮਣੀ, ਉਹ ਸਤਸੰਗ ਜੀ ਚਾਰ ਹੀ ਨੇ, ਇੱਕ ਇੱਕ ਵੇਦ ਵਿੱਚ ਇੱਕ ਇੱਕ। ਤਤੰਗਵਸੀ ਅਹੰ ਬ੍ਰਹਮਸਮੀ, ਪ੍ਰਗਿਆਨ ਮਾਨੰਦ ਬ੍ਰਹਮ, ਅਯੰਗ ਆਤਮ ਬ੍ਰਹਮ, ਇਹ ਚਾਰ ਹੀ ਮਹਾਂਵਾਕ ਨੇ ਉੱਥੇ। ਉਹਨਾਂ ਦੇ ਅਰਥ ਦਾ ਤੇ ਤੂੰ ਸਦਾ ਸਲਾਮਤ ਨਿਰੰਕਾਰ ਦੇ ਅਰਥ ਦਾ ਭੋਰਾ ਵੀ ਖਾਲਸਾ ਜੀ ਫਰਕ ਨਹੀਂ। ਸੋ ਮਹਾਰਾਜ ਜੀ ਨੇ ਖਾਲਸਾ ਜੀ ਐਡੇ ਵੱਡੇ ਵੇਦਾਂ ਨੂੰ ਪੜ੍ਹ ਕੇ ਜਿਹਨਾਂ ਜਿਹੜੀ ਚੀਜ਼ ਮਿਲਣੀ ਸੀ ਆਪ ਜੀ ਨੇ ਜਪਜੀ ਸਾਹਿਬ ਵਿੱਚ ਹੀ ਕਿਰਪਾ ਕਰ ਦਿੱਤੀ, ਇੰਨਾ ਸਤਸੰਗ ਜੀ ਅਮੋਲਕ ਖਜ਼ਾਨਾ ਬਖਸ਼ਿਆ ਹੈ। ਪੜ੍ਹਨਾ ਥੋੜਾ ਤੇ ਫਲ ਜ਼ਿਆਦੇ, ਇਨੂੰ ਹੋਰ ਭਾਗ ਸਤਸੰਗ ਜੀ ਚੰਗੇ ਕੀ ਹੋਣਗੇ। ਜੇ ਕੋਈ ਸਤਸੰਗ ਜੀ ਮਿਹਨਤ ਜ਼ਿਆਦੇ ਕਰੇ, ਫਲ ਉਹਨੂੰ ਥੋੜਾ ਮਿਲੇ, ਉਹ ਛੱਡ ਦਿੰਦਾ ਵੀ ਇਹ ਨਹੀਂ ਮੈਂ ਕਰਨਾ। ਜਿੱਥੇ ਮਿਹਨਤ ਥੋੜੀ ਕਰਨੀ ਪਵੇ, ਫਲ ਜ਼ਿਆਦੇ ਹੋਵੇ ਖਾਲਸਾ ਜੀ, ਉਹ ਕੰਮ ਨੂੰ ਕੌਣ ਨਹੀਂ ਕਰੇਗਾ। ਸੋ ਜਿਹੜਾ ਸਤਸੰਗ ਜੀ ਵੇਦਾਂ ਵਿੱਚੋਂ ਬੜੀ ਮਿਹਨਤ ਦੇ ਨਾਲ ਉਹ ਗਿਆਨ ਪ੍ਰਾਪਤ ਹੁੰਦਾ ਸੀ, ਉਹ ਅੱਜ ਸੱਚੇ ਪਾਤਸ਼ਾਹ ਨੇ ਬਗੀਚਾ ਲਾ ਦਿੱਤਾ ਖਾਲਸਾ ਜੀ ਗੁਰਬਾਣੀ ਦਾ। ਜੰਗਲ ਵਿੱਚੋਂ ਫਲ ਲੱਭਣਾ ਕਿੰਨਾ ਔਖਾ, ਬਾਗ ਵਿੱਚੋਂ ਫਲ ਲੋ ਤੋੜਨਾ ਕੀ ਔਖਾ, ਸਾਰੇ ਫਲਾਂ ਵਾਲੇ ਬੂਟੇ ਹੁੰਦੇ। ਜਿੰਨੇ ਸ਼ਬਦ ਨੇ ਖਾਲਸਾ ਜੀ ਇਹ ਬੂਟੇ ਮਹਾਰਾਜ ਨੇ ਲਾ ਦਿੱਤੇ ਅੰਬਾਂ ਨਾਲੋਂ ਵੀ ਅਧਿਕ ਗੁਰਬਾਣੀ ਦੇ ਅੰਦਰ। ਇਹ ਹਰਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਹਰੀ ਨੇ ਭਾਈ ਬਗੀਚਾ ਲਾਇਆ ਸ਼ਬਦਾਂ ਰੂਪ, ਗੁਰੂ ਨਾਨਕ ਰੂਪ ਹੋ ਕਰਕੇ ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਨੇ ਸਤਸੰਗ ਜੀ ਇਹਦੇ ਵਿੱਚੋਂ ਫਲ ਚੱਖਿਆ, ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ। ਸੋ ਆਪ ਜੀ ਦੱਸ ਰਹੇ ਨੇ ਮਾਨਕ ਚੰਦ, ਇਹ ਜਿਵੇਂ ਚਾਰ ਮਹਾਂਵਾਕ ਵੇਦ ਵਿੱਚ ਨੇ, ਇਸੇ ਤਰ੍ਹਾਂ ਚਾਰ ਮਹਾਂਵਾਕ ਹਨ। ਤੂੰ ਸ਼ਬਦ ਜੀਵ ਨੂੰ ਜਣਾਉਂਦਾ ਹੈ, ਸਦਾ ਸਲਾਮਤ ਈਸ਼ਰ ਨੂੰ ਜਣਾਉਂਦਾ ਹੈ, ਨਿਰੰਕਾਰ ਭਾਈ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਨੂੰ ਜਣਾਉਂਦਾ ਹੈ। ਇਹ ਤਿੰਨਾਂ ਦਾ ਸਤਸੰਗ ਜੀ ਹੁਣ ਏਕਤਾ ਕਰਨੀ ਹੈ।
ਇਹ ਤੁਕ ਤਤਵ ਮਸ ਉਚਾਰ,
ਉਧਰ ਤਤੰਗ ਅਸੀਂ ਲਿਖਿਆ ਵੇਦ ਦੇ ਅੰਦਰ, ਇੱਥੇ ਤੂੰ ਸਦਾ ਸਲਾਮਤ ਨਿਰੰਕਾਰ ਹੈ।
ਮਹਾਂਵਾਕ ਇਹ ਸੁਰਤ ਮੈਂ ਚਾਰ,
ਇਹ ਮਹਾਂਵਾਕ ਵੇਦਾਂ ਦੇ ਵਿੱਚ ਵੀ ਚਾਰ ਹਨ।
ਤਿਮ ਤੁਕ ਕਹੀ ਚਾਰ ਹੀ ਵਾਰ,
ਚਾਰ ਵਾਰੀ ਗੁਰੂ ਨਾਨਕ ਦੇਵ ਜੀ ਨੇ ਤੁਕਾਂ ਕਹਿ ਦਿੱਤੀਆਂ। ਇਹ
ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ,
ਫਿਰ ਇਹ ਨਾਲ ਦੀ ਨਾਲ ਹੀ ਇਹਨਾਂ ਪੌੜੀਆਂ ਵਿੱਚ ਸ਼ਾਂਤ ਜਿੰਨੀ ਸ੍ਰਿਸ਼ਟੀ ਰਚੀ ਆ ਖਾਲਸਾ ਜੀ, ਤਿੰਨ ਤਰ੍ਹਾਂ ਦੀ ਹੈ, ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਕੁਝ ਤਾਂ ਸਤੋ ਗੁਣੀ ਹੈ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਹੀ ਜਪ ਜਪਣ ਵਾਲੇ ਲੋਕ ਨੇ, ਅਸੰਖ ਹੀ ਤਪੱਸਿਆ ਕਰਨ ਵਾਲੇ ਨੇ, ਅਣਗਿਣਤੀ ਪੂਜਾ ਕਰਨ ਵਾਲੇ ਨੇ। ਇਹ ਕੰਮ ਕੌਣ ਕਰਦੇ ਨੇ ਖਾਲਸੇ, ਜਿਨ੍ਹਾਂ ਦੀ ਬਿਰਤੀ ਸਤੋ ਗੁਣੀ ਹੈ, ਜਿਨ੍ਹਾਂ ਦਾ ਨਰਮ ਸੁਭਾਅ ਹੈ, ਠੰਡੇ ਨੇ ਸਤਸੰਗ ਜੀ, ਸਤੋ ਗੁਣੀ ਬਿਰਤੀ ਵਾਲੇ। ਇਹ ਸਤੋ ਗੁਣੀ ਸ੍ਰਿਸ਼ਟੀ ਦਾ ਕਥਨ ਕੀਤਾ। ਫਿਰ ਅੱਗੇ ਰਜੋ ਗੁਣੀ, ਅਸੰਖ ਸੂਰਮੋ ਭਖ ਸਾਰ, ਅਸੰਖਾਂ ਹੀ ਸੂਰਮੇ ਨੇ ਜਿਹੜੇ ਸਤਸੰਗ ਜੀ ਲੋਹੇ ਦੀਆਂ ਧਾਰਾਂ ਨੂੰ ਮੂੰਹ ਚ ਕਹਿੰਦੇ ਚੱਬ ਜਾਂਗੇ, ਇਹੋ ਜਿਹੇ ਸਤਸੰਗ ਜੀ ਅਸੰਖ ਹੀ ਸੂਰਮੇ ਵੀ, ਉਹ ਰਜੋ ਗੁਣੀ ਲੋਕ ਨੇ। ਇਹ ਦੋ ਤਰ੍ਹਾਂ ਦੀ ਸ੍ਰਿਸ਼ਟੀ ਇਸ ਪੌੜੀ ਚ ਦੱਸ ਕੇ, ਅਗਨੀ ਪੌੜੀ ਚ ਸੰਖ ਮੂਰਖੰਧ ਘੋਰ, ਸੰਖ ਚੋਰ ਹਰਾਮ ਕੋਰ, ਇਹ ਤਮੋਗੁਣੀ ਲੋਕ ਸ਼ਰਾਬੀ ਕਬਾਬੀ ਸਤਸੰਗ ਜੀ ਪੁੱਠੇ ਬਿਲਕੁਲ ਸਤਸੰਗ ਜੀ ਕਾਲੇ ਉਹ ਤਮੋਗੁਣੀ ਹੈ। ਸ੍ਰਿਸ਼ਟੀ ਤਿੰਨ ਤਰ੍ਹਾਂ ਦੀ ਵਾਹਿਗੁਰੂ ਨੇ ਰਚੀ ਹੈ। ਇਹ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਦੀ ਰਚਨਾ ਦੱਸ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਮਾਨਕ ਚੰਦ ਨੂੰ ਮਹਾਰਾਜ ਦੱਸ ਰਹੇ ਨੇ ਛੇਵੇਂ ਪਾਤਸ਼ਾਹ
ਜੇ ਅਸੰਖ ਕੀ ਪਵਰ ਵਿਚਾਰੀ
ਇਹ ਜਿਹੜੀਆਂ ਅਸੰਖ ਦੀਆਂ ਪੌੜੀਆਂ ਨੇ
ਦੂਜੇ ਵਿਖੇ ਤਾਂ ਸੀ ਕਹੀ
ਦੂਜੇ ਅਸੰਖ ਮੂਰਖ ਚ ਤਮੋਗੁਣੀ ਸ੍ਰਿਸ਼ਟੀ ਕਹੀ ਹੈ
ਤ੍ਰਿਤੀ ਵਿਖੇ ਦ੍ਵੈ ਮਿਸਰਤ ਨਹੀ
ਤੀਜੀ ਵਿੱਚ ਸਤਸੰਗ ਜੀ ਜਾ ਕਰਕੇ ਨਾਮ ਦੱਸੇ ਨੇ ਅਸੰਖ ਨਾਭ ਸੰਖ ਥਾਭ ਉਗਮ ਉਗਮ ਸੰਖ ਲੋ ਇਹ ਸ੍ਰਿਸ਼ਟੀ ਦੇ ਅਸੰਖ ਹੀ ਨਾਮ ਨੇ ਰੱਖੇ ਹੋਏ ਅਸੰਖਾ ਹੀ ਥਾਂ ਨੇ ਜਿੱਥੇ ਜਿੱਥੇ ਜਨਮ ਲੈਂਦੇ ਜੀਵ ਇਹ ਸਾਰਾ ਜੇਤਾ ਕੀਤਾ ਤੇਤਾ ਨਾ ਉਹ ਬਿਨ ਨਾਵੈ ਨਾ ਹੀ ਕੋਥਾ ਉਹ ਜਿੰਨਾ ਪਰਮੇਸ਼ੁਰ ਨੇ ਨਾਮ ਕਰਕੇ ਸਾਰਾ ਪਸਾਰਾ ਪਸਾਰਿਆ ਹੈ ਨਾਮ ਤੋਂ ਬਿਨਾਂ ਕੁਝ ਨਹੀਂ ਹੈ ਜਿਨ ਇਹ ਲਿਖੇ ਤਿਸ ਸਰ ਨਾ ਹੈ ਸਾਰਿਆਂ ਜੀਵਾਂ ਦੇ ਲਿਖਿਆ ਨਾ ਮੱਥਿਆਂ ਦੇ ਲੇਖ ਲਿਖਿਆ ਹੋਇਆ ਕਰਮਾਂ ਦਾ ਜਿਹਨੇ ਲਿਖੇ ਨੇ ਉਹਨਾਂ ਦੇ ਸਿਰ ਤੇ ਉਹ ਵਾਹਿਗੁਰੂ ਦੇ ਸਿਰ ਤੇ ਲੇਖ ਕੋਈ ਨਹੀਂ ਹੈ ਆਪ ਲੇਖ ਕੁਦਰਤ ਕਰ ਦੇਖਿਆ ਆਪ ਸਤਸੰਗ ਜੀ ਆਪਣੀ ਸ਼ਕਤੀ ਮਾਇਆ ਦੁਆਰਾ ਦੇਖ ਰਿਹਾ ਆਪ ਲੇਖੇ ਤੋਂ ਪਰੇ ਹੈ
ਜੀਵ ਈਸ਼ ਇਕਤਾ ਦਿਖ ਰਾਈ
ਜੀਵ ਤੇ ਈਸ਼ ਦੀ ਏਕਤਾ ਦਿਖਾਈ ਹੈ ਤੂੰ ਜੀਵ ਨੂੰ ਕਹਿੰਦੇ ਹੈ ਈਸ਼ ਸਦਾ ਸਲਾਮਤ ਨੂੰ ਕਹਿੰਦੇ ਹੈ ਦੋਨਾਂ ਚ ਏਕਤਾ ਜਨਾਈ ਹੈ
ਸੱਚ ਦਾ ਆਨੰਦ ਦੋਹੇ ਨੂੰ ਸੰਪਾਈ
ਦੋਨਾਂ ਵਿੱਚ ਹੀ ਜੀਵ ਵਿੱਚ ਵੀ ਈਸ਼ਰ ਸਤ ਚੇਤਨ ਆਨੰਦ ਪਰਮੇਸ਼ਰ ਹੈ ਜਿਵੇਂ ਖਾਲਸਾ ਜੀ ਇੱਕ ਪਾਸੇ ਇੱਕ ਗਲਾਸ ਵਿੱਚ ਪਾਣੀ ਪਾ ਦਈਏ ਇੱਕ ਪਾਸੇ ਆਪਾਂ ਸਾਹਮਣੇ ਦੇਖ ਲਈਏ ਘੜੇ ਵਿੱਚ ਪਾਣੀ ਬਹੁਤੇ ਥੋੜੇ ਦਾ ਹੀ ਫਰਕ ਹੈ ਪਾਣੀ ਪਾਣੀ ਦਾ ਤਾਂ ਕੋਈ ਫਰਕ ਨਹੀਂ ਇਸੇ ਤਰ੍ਹਾਂ ਜੀਵ ਦੇ ਵਿੱਚ ਵੀ ਪਰਮੇਸ਼ੁਰ ਹੈ ਅਕਾਲ ਪੁਰਖ ਅੰਤਰ ਜਾਮੀ ਤੇ ਈਸ਼ਰ ਦੇ ਵਿੱਚ ਵੀ ਹੈ ਲੇਕਿਨ ਸਤਸੰਗਤ ਜੀ ਉਹ ਵਾਹਿਗੁਰੂ ਸ਼ਕਤੀਸ਼ਾਲੀ ਹੈ ਵੱਡਾ ਹੈ ਜਿਹੜਾ ਈਸ਼ਰ ਹੈ ਜੀਵ ਆਪਾਂ ਤੁੱਛ ਹਾਂ ਆਪਾਂ ਤਮੋ ਗੁਣ ਤੋਂ ਬਣੇ ਹੋਏ ਹਾਂ ਉਹ ਸਤੋ ਗੁਣ ਤੋਂ ਉਤਪੁੱਤ ਹੋਇਆ ਖਾਲਸਾ ਜੀ ਉਹਨੂੰ ਆਪਣਾ ਸਰੂਪ ਭੁੱਲਿਆ ਨਹੀਂ ਜਿਹਨੂੰ ਚਾਨਣ ਹੋਵੇ ਖਾਲਸਾ ਜੀ ਉਹਨੂੰ ਆਪ ਦਾ ਸਰੂਪ ਦੀਂਦਾ ਰਹਿੰਦਾ ਜਿਹੜਾ ਹਨੇਰੇ 'ਚ ਜਾ ਵੜੇ ਉਹਨੂੰ ਆਪਣਾ ਆਪ ਨਹੀਂ ਦੀਂਦਾ ਇਤਨਾ ਕੁ ਫਰਕ ਸਮਝ ਲੈਣਾ ਸੋ ਜੇ ਸਤਸੰਗ ਜੀ ਆਪਾਂ ਹਨੇਰੇ ਚਲੇ ਜਾਈਏ ਹੋਰ ਚੀਜ਼ਾਂ ਦਾ ਦਿਸਣੀਆਂ ਵੱਖਰੀਆਂ ਰਹਿ ਗਈਆਂ ਆਪਾਂ ਨੂੰ ਆਪਣੀ ਦੇਹ ਨਹੀਂ ਦਿਸਦੀ ਜਿਹੜਾ ਚਾਨਣੇ ਆ ਉਹਨੂੰ ਸਤਸੰਗ ਜੀ ਆਪਣਾ ਸਰੀਰ ਦਿਸਦਾ ਇਸ ਤਰ੍ਹਾਂ ਜਿਹੜਾ ਈਸ਼ਰ ਹੈ ਜਿਹੜਾ ਸ੍ਰਿਸ਼ਟੀ ਰਚਨ ਵਾਲਾ ਕਾਲ ਪੁਰਖ ਕੀ ਦੇਹ ਮੋਹ ਕੋਟ ਕਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਤ ਕੋਟ ਚ ਲੇਸ ਇਹ ਕਾਲ ਪੁਰਖ ਦੇਹ ਮੋਹ ਅਕਾਲ ਪੁਰਖ ਦੀ ਚੋਂ ਨਹੀਂ ਕਾਲ ਪੁਰਖ ਸਤ ਸੰਗ ਈਸ਼ਰ ਨੂੰ ਕਿਹਾ ਅਕਾਲ ਪੁਰਖ ਨਿਰਗੁਣ ਨਿਰਾਕਾਰ ਨੂੰ ਕਿਹਾ ਸੋ ਆਪ ਜੀ ਸਤ ਸੰਗ ਜੀ ਭਾਵੇਂ ਸਮਝੋਗੇ ਵੀ ਤਿੰਨ ਕਿਵੇਂ ਹੋ ਗਏ ਸਤ ਸੰਗ ਜੀ ਸਰਗੁਣ ਸਰੂਪ ਹੈ ਜਿਹੜਾ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜੋ ਸਗਲੀ ਮੋਹੀ ਹੈ ਨਿਰਗੁਣ ਸਰੂਪ ਲੇਕਿਨ ਸਾਰੀ ਸ੍ਰਿਸ਼ਟੀ ਨੂੰ ਮੋਹ ਤੋਂ ਨਾ ਸਰਗੁਣ ਸਰੂਪ ਧਾਰ ਕੇ ਕੀਤਾ ਤੇਰਾ ਸੋਹਣਾ ਨੱਕ ਜਨ ਲੰਬੜੇ ਬਾਲਾ ਕੰਚਨ ਕਾਇਆ ਸੋਨੇ ਕੀ ਢਾਲਾ ਜਪੋ ਤੁਸੀਂ ਸਹੇਲੀਓ ਜਮ ਦੁਆਰ ਨਾ ਹੋ ਖਰੀਆਂ ਸਿੱਖ ਸੁਣੋ ਮਹੇਲੀਓ ਇਹੋ ਜਿਹਾ ਰੂਪ ਸਤਸੰਗ ਜੀ ਸਰਗੁਣ ਹੀ ਧਾਰਿਆ ਹੈ ਨਾ ਉਸਨੇ ਉਹਨੂੰ ਈਸ਼ਰ ਕਹਿੰਦੇ ਨੇ ਕਾਲਪੁਰਖੀ ਦੇਹ ਵਿੱਚੋਂ ਕਰੋੜਾਂ ਹੀ ਸਤਸੰਗ ਜੀ ਵਿਸ਼ਨੂੰ ਵੇਸ਼ ਆਦਿਕ ਦੇਹਾਂ ਆਉਂਦੀਆਂ ਅਵਤਾਰਾਂ ਦੀਆਂ ਕਿਉਂ ਅਵਤਾਰ ਧਾਰਦਾ ਉਹ ਸਤਸੰਗ ਜੀ ਆ ਜੀਵਾਂ ਦੀ ਕਲਿਆਣ ਕਰਨ ਵਾਸਤੇ ਇਹਨਾਂ ਦਾ ਭਲੇ ਹਿੱਤ ਸਤਸੰਗ ਜੀ ਅਵਤਾਰ ਧਾਰਦਾ ਹੈ ਸੋ ਤੂੰ ਜਿਹੜਾ ਸ਼ਬਦ ਹੈ ਇਹ ਜੀਵ ਦਾ ਵਾਚਕ ਹੈ ਸਦਾ ਸਲਾਮਤ ਈਸ਼ਵਰ ਦਾ ਵਾਚਕ ਹੈ ਜਨਾਇਕ ਹੈ ਨਿਰੰਕਾਰ ਸਤਸੰਗ ਜੀ ਵਾਹਿਗੁਰੂ ਦਾ ਜੋ ਨਿਰਾਕਾਰ ਹੈ ਉਹਦਾ ਜਨਾਇਕ ਹੈ ਜਿਹੜਾ ਨਿਰੰਕਾਰ ਹੈ ਉਧਰ ਤੱਤੋਂ ਵਸੀ ਤੱਤ ਸਤਸੰਗ ਜੀ ਤੱਤ ਤੋਂ ਅਸੀਂ ਤੱਤ ਈਸ਼ਰ ਦਾ ਵਾਚਕ ਹੈ ਤੁੰਗ ਜੀਵ ਦਾ ਵਾਚਕ ਹੈ ਅਸੀਂ ਨਿਰੰਕਾਰ ਦਾ ਵਾਚਕ ਹੈ ਉਹ ਵੀ ਅਹੰ ਬ੍ਰਹਮ ਅਸਮੀ ਅਹੰ ਜੀਵ ਦਾ ਵਾਚਕ ਹੈ ਬ੍ਰਹਮ ਈਸ਼ਵਰ ਦਾ ਵਾਚਕ ਹੈ ਅਸਮੀ ਉਹੀ ਸੁੱਧ ਸਤਸੰਗ ਜੀ ਨਿਰਾਕਾਰ ਦਾ ਵਾਚਕ ਹੈ ਇਹ ਵੇਦਾਂ ਦੇ ਜਿਹੜੇ ਮਹਾਂਵਾਕ ਨੇ ਇੰਨ ਮਿੰਨ ਖਾਲਸਾ ਜੀ ਕੋਈ ਰਤੀ ਮਾਤਰ ਵੀ ਫਰਕ ਨਹੀਂ ਤੂੰ ਸਦਾ ਸਲਾਮਤ ਨਿਰੰਕਾਰ ਦੇ ਅੰਦਰ ਇਹ ਕਰਮ ਚੰਦ ਸਤਸੰਗ ਜੀ ਦੇਖ ਲਓ ਭਾਵਨਾ ਨਾਲ ਜਪਜੀਤ ਸਾਹਿਬ ਦੇ ਪੁੱਛ ਰਿਹਾ ਹੈ ਮਹਾਰਾਜ ਥੋੜਾ ਜਿਹਾ ਦੱਸ ਰਹੇ ਨੇ ਖਾਲਸਾ ਜੀ ਸੰਖੇਪ ਦੇ ਨਾਲ
ਇਤਿਹਾਸਕ ਸਭ ਅਰਥ ਸੁਣਾਏ
ਇਹ ਸਾਰੇ ਅਰਥ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਮ ਚੰਦ ਨੂੰ ਸੁਣਾਏ
ਸੁਣ ਸਿੱਖ ਸਗਰੇ ਮਨ ਵਸਾਏ
ਧੰਨ ਸਤਸੰਗਤ ਜੀ ਸੁਣ ਕੇ ਵਸਾਉਣਾ ਕਿਤੇ ਸਿਖਾਲਾ ਹੈ ਧੰਨ ਕਰਮ ਚੰਦ ਜੀ ਦਾ ਜੀਵਨ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਸੁਣ ਕੇ ਹਿਰਦੇ ਚ ਵਸਾ ਲਏ ਨਹੀਂ ਤਾਂ ਸਮਝ ਹੀ ਨਹੀਂ ਆਉਂਦੀ ਹੈ ਛੇਤੀ ਛੇਤੀ।
ਜਪ ਜੀ ਅਰਥ ਅਹੇ ਅਤ ਗੂੜੇ,
ਮਹਾਰਾਜ ਕਹਿੰਦੇ ਹੇ ਕਰਮ ਚੰਦ, ਜਪ ਜੀ ਸਾਹਿਬ ਦੇ ਅਰਥ ਬਹੁਤ ਹੀ ਗੂੜੇ ਗੁਪਤ ਔਰ ਔਖੇ ਹਨ।
ਸ੍ਰੀ ਨਾਨਕ ਬਾਣੀ ਸਭ ਰੂੜੇ,
ਇਹ ਬਹੁਤ ਹੀ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਬਾਣੀ ਹੈ।
ਜਿਸ ਤੇ ਪਰੇ ਕਹਿਣ ਕੁਛ ਨਾਹੀ,
ਇਸ ਬਾਣੀ ਤੋਂ ਪੜ੍ਹ ਕੇ ਉਦੋਂ ਬਾਅਦ ਕਹਿਣ ਨੂੰ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਬਾਣੀ ਤੋਂ ਬਾਅਦ ਹੋਰ ਕੋਈ ਉੱਚਾ ਉਪਦੇਸ਼ ਨਹੀਂ ਹੈ।
ਕਹੇ ਪਰੇ ਸੋ ਜਾਣੇ ਨਾਹੀ,
ਜੇ ਕੋਈ ਕਹੇਗਾ ਪਰੇ ਤਾਂ ਸਮਝ ਲਓ ਵੀ ਉਹ ਜਾਣਦਾ ਹੀ ਨਹੀਂ, ਅਣਜਾਣ ਹੈ।
ਜੋਗ ਜਨਾਵਣ ਸਕਲ ਜਨਾਇਓ,
ਜਿਹੜਾ ਤੈਨੂੰ ਜਨਾਉਣੇ ਯੋਗ ਸੀ ਉਹ ਜਨਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੁਆਰਾ। ਹੇ ਕਰਮ ਚੰਦ,
ਸਭ ਸਿੱਖਣ ਕੋ ਪੰਥ ਬਤਾਇਓ,
ਸਾਰੇ ਗੁਰਸਿੱਖਾਂ ਨੂੰ ਭਾਉ ਭਗਤੀ ਦਾ ਪੰਥ ਦੱਸ ਦਿੱਤਾ ਕਿ ਐਂ ਆਪਣੇ ਆਤਮ ਸਰੂਪ ਨੂੰ ਤੇ ਬ੍ਰਹਮ ਨੂੰ ਜਾਣੀਦਾ ਹੈ।
ਬਚਨ ਮਾਨ ਜਿਨ ਪਾਇਓ ਗਿਆਨ,
ਜਿਨ੍ਹਾਂ ਨੇ ਗੁਰੂ ਕੇ ਬਚਨ ਮੰਨੇ ਨੇ ਉਹਨਾਂ ਨੇ ਗਿਆਨ ਪਾਇਆ ਹੈ।
ਕੋਟ ਜਨਮ ਕੇ ਬੰਧਨ ਹਨ,
ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਈ ਇੱਕ ਜਨਮ ਦੇ ਨੀ ਕਰਮ ਚੰਦ, ਕਰੋੜਾਂ ਜਨਮਾਂ ਦੇ ਬੰਧਨ ਨਾਸ ਕਰ ਲਏ ਉਹਨਾਂ ਨੇ।
ਮਜਤ ਜਪ ਜੀ ਪੜ ਜੁਤ ਨੇਮ,
ਹਾਂਜੀ
ਮਜਤ ਜਪ ਜੀ ਪੜ ਜੁਤ ਨੇਮ,
ਜਿਹੜਾ ਅੰਮ੍ਰਿਤ ਵੇਲੇ ਮਜਤ ਇਸ਼ਨਾਨ ਕਰਕੇ ਨਿਤਨੇਮ ਨਾਲ ਜਪਜੀ ਸਾਹਿਬ ਪੜਦਾ ਹੈ।
ਸ੍ਰੀ ਨਾਨਕ ਤਰ ਧਿਆਨ ਸੋ ਪ੍ਰੇਮ,
ਔਰ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰਦਾ ਹੈ।
ਤਿਨ ਕੋ ਗਹੇ ਨ ਜਮ ਦੁਖਦਾਈ,
ਖਾਲਸਾ ਜੀ ਆਖੋ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੇ ਕਰਮ ਚੰਦ, ਦੁੱਖ ਦੇਣ ਵਾਲਾ ਜਮ ਉਹਦੀ ਬਾਂਹ ਨੂੰ ਹੱਥ ਨਹੀਂ ਆ ਕੇ ਪਾਉਂਦਾ ਅੰਤ ਦੇ ਸਮੇਂ। ਐਡਾ ਵੱਡਾ ਜਪਜੀ ਸਾਹਿਬ ਦਾ ਮਹੱਤਵ ਹੈ।
ਅੰਤ ਸਮੇਂ ਗੁਰ ਬਣੇ ਸਹਾਈ,
ਅੰਤ ਦੇ ਸਮੇਂ ਗੁਰੂ ਨਾਨਕ ਦੇਵ ਜੀ ਉਹਦੇ ਸਹਾਇਕ ਬਣਦੇ ਨੇ, ਜਿਹੜਾ ਜਪਜੀ ਸਾਹਿਬ ਬਾਣੀ ਦਾ ਰੋਜ ਨਿਤਨੇਮੀ ਹੈ।
ਸ੍ਰੀ ਗੁਰੂ ਨਾਨਕ ਦੇਸ਼ ਵਿਦੇਸ਼,
ਇਹ ਗੁਰੂ ਨਾਨਕ ਦੇਵ ਜੀ ਨੇ ਦੇਸਾਂ ਪ੍ਰਦੇਸਾਂ ਚ ਨਵਾਂ ਖੰਡਾਂ ਚ ਵਿਚਰ ਕੇ
ਫਿਰੇ ਅਧਾਰਤ ਜੀਵ ਵਿਸ਼ੇਸ਼,
ਵਿਸ਼ੇਸ਼ ਕਰਕੇ ਅਨੇਕਾਂ ਜੀਵਾਂ ਦੀ ਕਰਿਆਣ ਕਰਦੇ ਫਿਰੇ ਹਨ।
ਜੇਠੇ ਆਦਿ ਸੁਣੀ ਗੁਰ ਪਾਸ,
ਜਦੋਂ ਖਾਲਸਾ ਜੀ ਭਾਈ ਜੇਠੇ ਨੇ ਇਹ ਬਾਤ ਸੁਣੀ,
ਆਪਣਾ ਮਨੋਰਥ ਕੀਨ ਪ੍ਰਕਾਸ਼,
ਭਾਈ ਜੇਠਾ ਜੀ ਕੋਲੇ ਬੈਠੇ ਸੀ, ਇਹਨੇ ਆਪ ਦਾ ਸੰਕਲਪ ਸੀ ਉਹ ਵੀ ਪ੍ਰਗਟ ਕੀਤਾ।
ਜਨਮੇ ਸ੍ਰੀ ਨਾਨਕ ਜਗਤੇਸ਼,
ਕਹਿੰਦੇ ਮਹਾਰਾਜ ਜੀ ਮੇਰੀ ਇੱਕ ਬੇਨਤੀ ਆ। ਜੇਠਾ ਕੋਲੇ ਬੈਠੇ ਬੈਠਾ ਕਹਿੰਦਾ ਇੱਥੇ ਲੋਕਾਂ ਤੋਂ ਸੁਣਿਆ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ,
ਸੋ ਇਤ ਹੀ ਦਿਸ਼ ਹੈ ਸੁਭ ਦੇਸ਼,
ਉਹ ਜੀ ਉਹ ਦੇਸ਼ ਵੀ ਬਾਹਰ ਦਾ ਇਲਾਕਾ ਇੱਧਰ ਨੇੜੇ ਹੀ ਆ ਜੀ ਨਨਕਾਣਾ ਸਾਹਿਬ।
ਕਿਰਪਾ ਕਰੋ ਤੈ ਦਰਸ ਦਿਖਾਓ,
ਕਿਰਪਾ ਕਰੋ ਮਹਾਰਾਜ ਸਾਨੂੰ ਉੱਥੇ ਦੀ ਯਾਤਰਾ ਕਰਾ ਦਿਓ। ਬਾਰਾਮੂਲੇ ਤੋਂ ਆਪ ਜੀ ਜਦੋਂ ਚੱਲਣ ਲੱਗੇ ਨੇ, ਸਤਿਗੁਰੂ ਜੀ ਨੂੰ ਭਾਈ ਜੇਠੇ ਨੇ ਕਿਹਾ ਮਹਾਰਾਜ ਸਾਡੀ ਇੱਛਾ ਨਨਕਾਣੇ ਸਾਹਿਬ ਵੀ ਦਰਸ਼ਨ ਕਰੋ।
ਚਲਤ ਪੰਥ ਤਿਤ ਔਰ ਸਦਾਵੋ,
ਇੱਥੋਂ ਚੱਲ ਕੇ ਪਹਾੜਾਂ ਤੋਂ ਉਤਰ ਕੇ ਜੀ ਉਧਰ ਨੂੰ ਚੱਲੋ।
ਸ੍ਰੀ ਹਰਗੋਬਿੰਦ ਸੁਣ ਕਰ ਪਾਖਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਸਾਧ ਸੰਗਤ ਜੀ ਕਿਹਾ
ਹਮਰੀ ਵੀ ਐਸੇ ਅਬਲਾਖਾ,
ਭਾਈ ਜੇਠੇ ਸਾਡੀ ਵੀ ਇੱਛਾ ਇਹੀ ਸੀ
ਅਬ ਦਰਸ਼ਨ ਕਰਤੇ ਤੇ ਚਲੇ,
ਹੁਣ ਆਪਾਂ ਦਰਸ਼ਨ ਕਰਕੇ ਚੱਲਾਂਗੇ ਨਨਕਾਣੇ ਸਾਹਿਬ ਵੀ।
ਵਰਤ ਨਮਾਨੀ ਕੇ ਨਰ ਮਿਲੇ,
ਨਮਾਨੀ ਇਕਾਦਸ਼ੀ ਆ ਰਹੀ ਹੈ, ਲੋਕ ਵਰਤ ਰੱਖਦੇ ਨੇ ਪੁਰਬ ਮੰਨਿਆ ਪੁਰਾਣਾ, ਆਪਾਂ ਉਦੋਂ ਜੋੜ ਮੇਲਾ ਹੁੰਦਾ ਨਨਕਾਣੇ ਸਾਹਿਬ ਅਕਾਦ ਨਵਾਣੀ ਇਕਾਦਸ਼ੀ ਦਾ, ਨਿਰਜਲਾ ਇਕਾਦਸ਼ੀ ਵੀ ਕਹਿੰਦੇ ਨੇ ਇਸ ਨੂੰ, ਉੱਥੇ ਆਪਾਂ ਪਹੁੰਚਾਂਗੇ ਜੋੜ ਮੇਲੇ ਤੇ।
ਜਿਸ ਦਿਨ ਹਮ ਵੀ ਪਹੁੰਚੇ ਜਾਈ,
ਆਪਾਂ ਜ਼ਰੂਰ ਪਹੁੰਚਾਂਗੇ ਭਾਈ ਜੇਠੇ, ਚਿੰਤਾ ਨਾ ਕਰ।
ਹਿਮ ਕਹਿ ਸਤਿਗੁਰ ਨਿਸ਼ਾ ਬਤਾਈ,
ਜਿਉਂ ਕਹਿ ਕੇ ਸਤਿਗੁਰਾਂ ਨੇ ਰਾਤ ਬਤੀਤ ਕੀਤੀ।
ਪ੍ਰਾਂਤ ਪਈ ਆਰੋ ਤਰੰਗ,
ਸਵੇਰ ਹੋਈ ਸਤਸੰਗ ਜੀ ਆਪ ਜੀ ਬਾਰਾਂ ਮੂਲੇ ਦੀਆਂ ਸੰਗਤਾਂ ਨੂੰ ਨਿਹਾਲ ਕਰਕੇ ਅੱਗੇ ਸਤਸੰਗ ਜੀ ਹਾਫਸਾਬਾਦ ਪਹੁੰਚੇ ਨੇ। ਦੇਖ ਲੋ ਇੱਥੇ ਕਰਮ ਚੰਦ ਨੂੰ ਸਤਸੰਗ ਜੀ ਕਰਤਾਰਥ ਕਰਕੇ ਹੋਰ ਸੰਗਤਾਂ ਨੂੰ ਦਿਦਾਰੇ ਦਿੰਦੇ ਹੋਏ ਖਾਲਸਾ ਜੀ ਪਹਾੜ ਚੋਂ ਸਹਿਜੇ ਸਹਿਜੇ ਉਤਰੇ। ਬੇਅੰਤ ਸਤਸੰਗ ਜੀ ਰਸਤੇ ਵਿੱਚ ਗੁਰਦੁਆਰੇ ਹਨ, ਇਤਿਹਾਸ ਵਿੱਚ ਭਾਵੇਂ ਕਥਾ ਸੰਖੇਪ ਨਾਲ ਸਤਸੰਗ ਜੀ ਸੁਣਾਇਆ ਹੈ। ਸੋ ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਭਾਈ ਚਰਨ ਪਾਏ ਉਹ ਅੱਜ ਸਤਸੰਗ ਜੀ ਜਿਹੜੇ ਗੁਰੂ ਕੇ ਸਥਾਨ ਨੇ। ਪ੍ਰੇਮੀ ਗੁਰਸਿੱਖਾਂ ਨੂੰ ਪੁੱਛੋ ਖਾਲਸਾ ਜੀ ਉਹ ਜਿਹੜਾ ਵਿਛੋੜਾ ਝੜਨਾ ਬੇਅੰਤ ਔਖਾ ਹੈ, ਅੱਜ ਉਹਨਾਂ ਸਥਾਨਾਂ ਨੂੰ ਸਤਸੰਗ ਜੀ ਕੌਣ ਉੱਥੇ ਸੇਵਾ ਕਰਦਾ? ਮਹਾਰਾਜ ਜੀ ਸਤਸੰਗ ਜੀ ਜਾਣਦੇ ਨੇ ਉੱਥੇ ਦੇ ਜਿਹੜੇ ਮੁਸਲਮਾਨ ਲੋਕ ਹੋਣਗੇ, ਕੋਈ ਭਾਗਾਂ ਵਾਲਾ ਹੀ ਹੋਊ ਜਿਹਦੇ ਹਿਰਦੇ 'ਚ ਮਹਾਰਾਜ ਨੇ ਪ੍ਰੇਮ ਦਿੱਤਾ ਹੋਊ, ਕੋਈ ਝਾੜੂ ਦਿੰਦਾ ਹੋਵੇਗਾ, ਉਹ ਭਾਈ ਆਪਣਾ ਲਾਹਾ ਲੈ ਜਾਵੇਗਾ। ਅੱਜ ਗੁਰਸਿੱਖਾਂ ਦੇ ਕੋਲੋਂ ਸਤਸੰਗ ਜੀ ਦੇਸ਼ਾਂ ਦੀਆਂ ਵੰਡਾਂ ਹੋਣ ਨਾਲ ਜਿਵੇਂ ਜਿਵੇਂ ਸਤਸੰਗ ਜੀ ਇਹ ਗੁਰੂ ਕੇ ਪਾਵਨ ਅਸਥਾਨ ਜਿੱਥੇ ਚਰਨ ਪਾਏ ਅਸਥਾਨ ਵਿਛੜਦੇ ਜਾਂਦੇ, ਤਿਉਂ ਤਿਉਂ ਖਾਲਸਾ ਜੀ ਆਪਣੇ ਮੰਦ ਭਾਗ ਹੀ ਸਮਝਣੇ ਚਾਹੀਦੇ ਨੇ। ਸੋ ਪ੍ਰੇਮੀ ਜਨੋ ਇੱਥੇ ਹੀ ਬਸਨਾਮ ਦਿੰਦੇ ਹਾਂ। ਜਿਸ ਪ੍ਰਕਾਰ ਆਪ ਜੀ ਨਨਕਾਣੇ ਸਾਹਿਬ ਜਾਣਗੇ, ਮੰਦਰਾਂ ਪਿੰਡ ਹੈ ਸਤਿਸੰਗ ਜੀ ਉੱਥੇ ਜਾਣਗੇ, ਇਹ ਕਥਾ ਆਪਾਂ ਕੱਲ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ ਕਰਨੀਆਂ। ਰਾਗੀ ਸਿੰਘ ਜੀ ਆ ਗਏ ਖਾਲਸਾ ਜੀ, ਆਪ ਰਸ ਪਿੰਡਾਂ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।